ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਪਹਿਲਾ ਸ਼ਬਦ ਜਿਹੜਾ ਪੜਿਆ ਗਿਆ ਸੀ, ਪ੍ਰਭ ਮਿਲ ਵੇ ਕਹੋ ਪ੍ਰੀਤ ਮਨ ਲਾਗੀ। ਇਹ ਦੋਵੇਂ ਕੰਮ ਬੜੇ ਔਖੇ ਨੇ, ਪ੍ਰਭੂ ਨੂੰ ਮਿਲਣ ਦੀ ਪ੍ਰੀਤ, ਫਿਰ ਮਨ ਨੂੰ ਲੱਗੇ ਘੋਲ ਘੁਮਾਈ ਇਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਇੱਥੇ ਜਿਸ ਤਰ੍ਹਾਂ ਲਿਖਿਆ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਕੀਮਤਾਂ ਪੈਸਿਆਂ ਵਿੱਚ ਨਹੀਂ ਤਾਰੀਆਂ ਜਾਂਦੀਆਂ, ਜਿਸ ਤਰ੍ਹਾਂ ਸਰਵਣ ਭੂਸਣ ਦੇ ਪ੍ਰਸੰਗ ਵਿੱਚ ਸਰਵਰਾਂ ਨੇ ਲਿਖਿਆ, ਰਾਵਣ ਜਿਹੜਾ ਸੀ ਉਹਦੇ ਕੋਲ ਲੰਕਾ ਸੋਨੇ ਦੀ ਸੀ, ਉਹ ਦੇ ਕੇ ਅਤੇ ਬੜਾ ਕੁਛ ਲੈ ਸਕਦਾ ਸੀ। ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ, ਉਹਨੇ ਸਿਰ ਕੱਟ ਕੱਟ ਕੇ ਦਿੱਤੇ ਇਸ ਪ੍ਰੇਮ ਦਾ ਮੁੱਲ ਕਾਰਨ ਵਾਸਤੇ। ਪਰ ਸਿਰ ਦੇਣ ਨਾਲੋਂ ਵੀ ਜਿਹੜਾ ਇਹ ਲਿਖਿਆ ਨਾ, ਮਨ ਅਰਪੋ ਧਨ ਰਾਖਾ ਆਗੈ, ਮਨ ਅਰਪਣਾ ਬਹੁਤਾ ਔਖਾ ਸਿਰ ਦੇਣ ਨਾਲੋਂ। ਸਿਰ ਦਾ ਤਾਂ ਇੱਕ ਵਾਰ ਦਿੱਤਾ ਕੰਮ ਮੁੱਕ ਗਿਆ, ਇਹਦੇ ਵਾਸਤੇ ਜਿਨ੍ਹਾਂ 'ਤੇ ਕਿਰਪਾ ਕੀਤੀ ਉਹਨਾਂ ਦੇ ਵਾਸਤੇ ਲਿਖਿਆ ਗਿਆ ਕਿ ਅੱਠੇ ਪੈਰ ਇੱਕ ਤੈ ਲਿਵੈ ਮੰਨਣ ਹੁਕਮ ਅਪਾਰ, ਪ੍ਰੇਮ ਵਿਸ਼ਵਾ ਧਣੀ ਸਿਉ ਅੱਠੇ ਪੈਰ ਲਵਨ। ਇਸ ਪਾਸੇ ਪ੍ਰੇਮ ਤਾਂ ਲੱਗ ਸਕਦਾ ਜੇ ਇੱਧਰਲੀਆਂ ਗੱਲਾਂ ਸੁਣੀਏ, ਇੱਧਰਲੀਆਂ ਪੁਸਤਕਾਂ ਪੜ੍ਹੀਏ। ਜਿਵੇਂ ਜਿਵੇਂ ਅਸੀਂ ਸੰਸਾਰ ਦੇ ਉੱਤੇ ਰਹਿੰਦੇ ਹੋਏ ਹਾਂ, ਉਹਨਾਂ ਪੁਸਤਕਾਂ ਨੂੰ ਪੜ੍ਹਦੇ ਹਾਂ ਜਿਹੜੀਆਂ ਸਾਨੂੰ ਮਾਇਆ ਵੱਲ ਖਿੱਚਣ। ਕਿਤਾਬ ਦੇ ਉੱਤੇ ਇੱਕ ਮੋਟੀ ਸੁਰਖੀ ਲਿਖ ਦਿੱਤੀ ਜਾਂਦੀ ਹੈ ਕਿ ਇਸ ਕਿਤਾਬ ਨੂੰ ਪੜ੍ਹ ਕੇ ਤੁਸੀਂ ਬੜਾ ਧਨ ਕਮਾ ਸਕਦੇ ਹੋ। ਉਹ ਬੜੀ ਖਿੱਚਦੀ ਹੈ ਆਪਣੇ ਵੱਲ ਨੂੰ। ਕੋਈ ਆਦਮੀ ਆ ਕੇ ਲੈਕਚਰ ਦਿੰਦਾ, ਮੇਰਾ ਇਸ ਲੈਕਚਰ ਨੂੰ ਸੁਣ ਕੇ ਜੇ ਤੁਸੀਂ ਗ੍ਰਹਿਣ ਕਰੋਗੇ, ਤੁਸੀਂ ਹਵਾਈ ਜਹਾਜ਼ ਬਣਾ ਸਕਦੇ ਹੋ, ਤੁਸੀਂ ਪਾਣੀ ਵਾਲਾ ਜਹਾਜ਼ ਬਣਾ ਸਕਦੇ ਹੋ, ਉਹਦੇ ਉੱਤੇ ਤੁਸੀਂ ਇੰਨਾ ਮਾਲ ਲੱਦ ਕੇ ਭੇਜੋ ਅਤੇ ਇੰਨੇ ਤੁਹਾਨੂੰ ਉਹਦੇ 'ਚ ਪੈਸੇ ਆ ਸਕਦੇ ਨੇ। ਸਾਡੇ ਸਾਹਮਣੇ ਇਹ ਕੁਛ ਹੁੰਦਾ ਜਿਹਦਾ ਪਿਆਰ ਕਿਸੇ ਥਾਂ ਵੀ ਲੱਗਦਾ ਨਾ, ਉਹਨੂੰ ਉਹਦੀ ਹਰ ਗੱਲ ਚੰਗੀ ਲੱਗਦੀ ਹੈ। ਜਿਨ੍ਹਾਂ ਦਾ ਪੜ੍ਹਾਈ ਵਿੱਚ ਪਿਆਰ ਲੱਗਾ ਹੈ ਨਾ, ਉਹ ਕਦੇ ਇਹ ਨਹੀਂ ਸੋਚਦੇ ਵੀ ਇੰਨੇ ਬੰਦੇ, ਜਿਸ ਤਰ੍ਹਾਂ ਆ ਗਿਆਨੀ ਹੋਰਾਂ ਨੇ ਮੈਨੂੰ ਇੱਕ ਚਿੱਠੀ ਲਿਖੀ ਸੀ ਇਹਨਾਂ ਦੇ ਲੜਕੇ ਵਾਸਤੇ, ਵੀ ਉਹਨੇ 150 ਦਰਖਾਸਤਾਂ, ਉਹ ਮੈਨੂੰ ਪਤਾ ਨਹੀਂ ਕਿਹੜੀ ਕਿਹੜੀ ਡਿਗਰੀਆਂ ਉਹਨੇ ਕਾਫੀ ਇੰਗਲੈਂਡ ਜਾ ਕੇ ਕਰਕੇ, ਅਤੇ ਫਿਰ 150 ਦਰਖਾਸਤਾਂ ਦੇਣ ਦੇ ਬਾਵਜੂਦ ਵੀ ਉਹਨੂੰ ਕੋਈ ਨੌਕਰੀ ਨਹੀਂ ਸੀ ਮਿਲੀ। ਉਹ ਬੰਦੇ ਕਰੇ ਇੱਧਰ ਨਹੀਂ ਧਿਆਨ ਦਿੰਦੇ ਵੀ ਇੰਨੀਆਂ ਦਰਖਾਸਤਾਂ ਦੇਣ 'ਤੇ ਵੀ ਨੌਕਰੀ ਨਹੀਂ ਮਿਲੀ, ਛੱਡੋ ਇਹ ਪੜ੍ਹਾਈ ਨੂੰ, ਨਹੀਂ ਧਿਆਨ ਦਿੰਦੇ। ਉਹ ਵੇਖਦੇ ਨੇ ਵੀ ਉਹਨਾਂ 'ਚੋਂ ਕਿਹਨੂੰ, ਉਹ ਫਲਾਣੇ ਆਦਮੀ ਨੂੰ ਇੰਨੀ ਨੌਕਰੀ ਮਿਲ ਗਈ, ਉਹਨੇ ਇੰਨੇ ਪੈਸੇ ਕਮਾਏ, ਦੇਸ਼ ਇੰਨੇ ਇਕੱਲੇ, ਉੱਥੇ ਉਹਨੇ ਕਾਰ ਖਰੀਦੀ, ਹਵਾਈ ਜਹਾਜ਼ ਚੜ੍ਹ ਗਿਆ, ਇਸ ਤਰ੍ਹਾਂ ਹੋਇਆ। ਉਹ ਹਰ ਵੇਲੇ ਉਹਦੀ ਉਸ ਗੱਲ ਵੱਲ ਧਿਆਨ ਦੇਣਗੇ। ਇਸੇ ਤਰ੍ਹਾਂ ਹੀ ਜਿਹੜੇ ਸਤਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦੀ ਪ੍ਰੀਤ ਸਤਿਗੁਰੂ ਨਾਲ ਲੱਗਦੀ ਹੈ, ਉਹ ਵੀ ਉਹਦੀ ਉਹ ਹਰ ਗੱਲ 'ਚੋਂ ਚੰਗਿਆਈ ਵੇਖਦੇ ਨੇ। ਮੈਂ ਅੱਗੇ ਵੀ ਕਈ ਵਾਰੀ ਦੱਸਿਆ ਕਿ UP ਦੇ ਵਿੱਚ ਅਖਬਾਰ 'ਚ ਨਿਕਲਿਆ ਕਿ 10,000 ਗ੍ਰੈਜੂਏਟ ਸਿਰਫ ਰਿਕਸ਼ਾ ਖਿੱਚਣ ਤੱਕ ਪਹੁੰਚੇ ਨੇ। ਅਤੇ ਤੁਹਾਨੂੰ ਪਤਾ ਨਾ ਵੀ ਪਿਛਲੇ ਸਾਲਾਂ ਨਾਲੋਂ ਜ਼ਮਾਨਾ ਬੜਾ ਤਰੱਕੀ ਗਿਆ, ਅਤੇ ਭਾਅ ਹਰ ਚੀਜ਼ ਦੇ ਵੱਧਦੇ ਜਾਂਦੇ ਨੇ। ਆ ਪਿੱਛੇ ਜੇ ਹੁਣ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ, 2 ਮਹੀਨੇ ਹੋ ਗਏ ਹੁਣ ਦੇ ਅਖਬਾਰ 'ਚ ਪੜ੍ਹਿਆ ਸੀ ਵੀ ਗ੍ਰੈਜੂਏਟ ਜਿਹੜੇ ਨੇ ਉਹ ਦਿੱਲੀ 'ਚ ਕੋਈ ਮੰਗਤੇ ਵੀ ਹੈਗੇ ਨੇ। ਅਸੀਂ ਧਰਮ ਨੂੰ ਮੰਨਣ ਵਾਲੇ ਧਰਮ ਦੀ ਵਕਾਲਤ ਕਰਨ ਲੱਗ ਪੈਂਦੇ ਹਾਂ, ਜਿਸ ਵਾਸਤੇ ਅਸੀਂ ਰਹਿ ਜਾਂਦੇ ਹਾਂ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ, ਸਾਰੀਆਂ ਤੁਹਾਨੂੰ ਸ਼ਾਇਦ ਮੈਨੂੰ ਨਹੀਂ ਯਾਦ ਹੋਣੀਆਂ, ਉਹਨਾਂ ਨੇ ਲਿਖਿਆ ਕਿ ਪ੍ਰਮਾਣ ਦਿੱਤੇ ਨੇ ਆਪਣੇ ਦਿਲ ਨੂੰ ਤਾਕਤ ਦੇਣ ਵਾਸਤੇ, ਊਡੇ ਦੀ ਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿੰਨਾ ਨਾ ਉਹ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸਾਡੇ ਦੇਸ਼ ਉੱਥੇ ਟਾਂਗੇ ਚੱਲਦੇ ਨੇ ਅਤੇ ਉਹ ਘੋੜੇ ਦੇ ਇੱਥੇ ਉਹਨੂੰ ਖੋਪੇ ਲਾਏ ਹੁੰਦੇ ਨੇ ਇਸ ਤਰ੍ਹਾਂ ਕਰਕੇ। ਉਹਦਾ ਮਤਲਬ ਇਹ ਹੈ ਵੀ ਇੱਧਰ ਇੱਧਰ ਨਾ ਵੇਖੇ, ਸਿੱਧੇ ਰਾਹ ਤੁਰਿਆ ਜਾਵੇ। ਪਰ ਜਿਸ ਵੇਲੇ ਇਹ ਪਹਿਲੀਆਂ ਸਟੇਜਾਂ ਨੇ, ਤੜਕੇ ਉੱਠਣਾ, ਸਣੇ ਕੇ ਅਸੀਂ ਇਸ਼ਨਾਨ ਕਰਨਾ, ਭਜਨ ਕਰਨਾ ਅਤੇ ਫਿਰ ਦੱਸਣਾ ਨਹੀਂ। ਇੱਕ ਸਿੰਘ ਦੀ ਮੈਂ ਕੋਈ ਗੱਲ ਸੁਣੀ ਵੀ ਉਹ ਆਪਣਾ ਨਿਤਨੇਮ ਜਿਹੜਾ ਕਰਦਾ ਨਾ, ਜਿਸ ਵੇਲੇ ਕਿਸੇ ਦਾ ਟੈਲੀਫੋਨ ਕੋਈ ਆ ਜਾਏ ਨਾ, ਉਹਨੇ ਆਪਣੇ ਘਰ 'ਚ ਤਾੜਨਾ ਕੀਤੀ ਹੈ ਵੀ ਇਹ ਨਹੀਂ ਆਖਣਾ ਵੀ ਉਹ ਨਿਤਨੇਮ ਕਰਦਾ ਬੈਠਾ, ਇਸ ਵਾਸਤੇ ਨਹੀਂ। ਉਹ ਆਉਂਦਾ ਜੀ ਇਹ ਵੀ ਮੈਂ ਗੱਲ ਆਖਾਂ ਤਾਂ ਮੇਰੇ ਦਿਲ 'ਤੇ ਕੋਈ ਬੁਰਾ ਅਸਰ ਹੋਏਗਾ, ਮੇਰੇ ਆਪਣੇ ਰਾਹ ਵਿੱਚ ਰੁਕਾਵਟ ਆਏਗੀ, ਹਮੈ ਆ ਜਾਏਗੀ, ਜਾਂ ਇਹੋ ਜਿਹੀ ਗੱਲ ਹੋਏਗੀ ਕਿ ਮੈਂ ਨਿਤਨੇਮ ਕਰਦਾ, ਲੋਕਾਂ ਨੂੰ ਪਤਾ ਲੱਗੇਗਾ ਇਸ ਗੱਲ ਦਾ। ਬੜੀ ਵੱਡੀ ਗੱਲ ਹੈ, ਗੱਲ ਛੋਟੀ ਜਿਹੀ ਹੈ, ਪਰ ਸਤਿਗੁਰੂ ਦੇ ਮਾਰਗ 'ਤੇ ਚੱਲਣ ਵਾਸਤੇ ਇੱਕ ਬੜਾ ਵੱਡਾ ਪੜਾਅ ਤੈਅ ਹੁੰਦਾ ਜੇ ਅਸੀਂ ਇੱਥੇ ਕਰਕੇ ਪਹੁੰਚ ਜਾਈਏ। ਇੱਕ ਹੁਕਮ ਸਿੰਘ ਪੁਰਜੀ ਹੁੰਦੇ ਸਨ, ਚੜ੍ਹਾਈ ਕਰ ਗਏ ਨੇ, ਉਹ ਇੰਜੀਨੀਅਰ ਸਨ ਆਖੜਾ ਵਿੱਚ। ਫਿਰ ਉਹ ਆਪਣੀ ਜਿਹੜੀ ਪੈਨਸ਼ਨ ਮਿਲਦੀ ਸੀ ਉਸੇ ਨਾਲ ਹੀ ਨਾਮਧਾਰੀ ਇਤਿਹਾਸ ਦੀ ਖੋਜ ਕਰਕੇ ਅਤੇ ਉਹ ਲਿਖਦੇ ਸਨ। ਕਿਤੇ ਵੀ ਬਾਹਰ ਜਾਣਾ, ਆਪਣੀ ਰੋਟੀ ਆਪ ਪਕਾ ਕੇ ਖਾ ਲੈਣੀ ਹੈ ਅਤੇ ਕਿਸੇ ਕੋਲੋਂ ਰਹਿਣ ਵਾਸਤੇ ਥਾਂ ਭਾਵੇਂ ਮੰਗ ਲੈਣਾ, ਨਾਮਧਾਰੀਆਂ ਕੋਲੋਂ ਵੀ ਜਾ ਕੇ ਕੋਸ਼ਿਸ਼ ਕਰਨੀ ਵੀ ਆਪਣੀ ਰੋਟੀ ਪਕਾ ਕੇ ਖਾਓ, ਇਸ ਤਰ੍ਹਾਂ ਦਾ ਸੁਭਾਅ ਉਹਨਾਂ ਦਾ। ਅਤੇ ਮੇਰਾ ਇਹ ਨਹੀਂ ਵੀ ਖੋਜ ਕਰਦੇ ਨੇ, ਜਿਹੜੇ ਆਦਮੀ ਖੋਜ ਕਰਦੇ ਨੇ, ਕਿਤਾਬਾਂ ਪੜ੍ਹਦੇ ਨੇ, ਕਾਗਜ਼ ਵੇਖਦੇ ਨੇ, ਉਹਨਾਂ ਨੂੰ ਪਤਾ ਉਹਨਾਂ ਦਾ ਕਿੰਨਾ ਜ਼ੋਰ ਲੱਗਦਾ ਸਿਰ ਦਾ, ਅੱਖਾਂ ਦਾ, ਕਿੰਨੀ ਥਕਾਵਟ ਹੋ ਜਾਂਦੀ ਹੈ। ਪਰ ਜਿਹਨੂੰ ਸਤਿਗੁਰੂ ਕਿਰਪਾ ਕਰੇ, ਉਹ ਰਾਤ ਨੂੰ ਉੱਠ ਕੇ ਆਪਣਾ ਨਿਤਨੇਮ ਭਜਨ ਬਾਣੀ ਕਰਦੇ ਸਨ, ਕਿੰਨਾ ਚਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਸ ਤਰ੍ਹਾਂ ਭਜਨ ਬਾਣੀ ਕਰਦੇ ਨੇ। ਮਨਾਲੀ ਬੜੀ ਠੰਡ ਸੀ ਅਤੇ ਮੈਂ ਉੱਥੇ, ਮੇਰੇ ਨਾਲ ਉਹ ਗਏ, ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਅੰਦਰ ਸੌਂ ਜਾਓ, ਆਖਣ ਕਹਿੰਦੇ ਮੈਨੂੰ ਬਰਾਂਡੇ ਦੀ ਮੌਸਮ ਜਿਹੜੀ ਉਹ ਠੀਕ ਹੈ। ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਬਰਾਂਡੇ ਦੀ ਮੌਸਮ ਕਿਉਂ ਠੀਕ ਹੈ। ਮੈਂ ਆਪਣੇ ਵੱਲੋਂ ਬੜਾ ਜ਼ੋਰ ਨਾਲ ਤੜਕੇ ਉੱਠਿਆ ਅਤੇ ਮੇਰੇ ਉੱਠਦਿਆਂ ਨੂੰ ਉਹ ਇਸ਼ਨਾਨ ਕਰਕੇ ਬੈਠੇ ਸਨ, ਪਤਾ ਨਹੀਂ ਕਦੋਂ ਦੇ। ਫਿਰ ਇੱਕ ਦਿਨ ਇਸ ਤਰ੍ਹਾਂ ਹੀ ਹੈਦਰਾਬਾਦ ਅਸੀਂ ਇਕੱਠੇ ਸਾਂ, ਕਾਰ ਸਿੰਘ ਕੋਈ ਬਿਮਾਰ ਹੋ ਗਿਆ, ਇਹਨੂੰ ਕੋਈ ਤਕਲੀਫ ਸੀ ਦਮੇ ਦੀ, ਰਾਤ ਨੂੰ ਨੀਂਦਰ ਨਾ ਆਈ ਅਤੇ 11 ਵਜੇ ਉੱਠ ਕੇ ਬਾਹਰ ਗਿਆ ਅਤੇ ਉਹ ਇਸ਼ਨਾਨ ਕਰਕੇ ਖੂਹ ਤੋਂ ਤੁਰਿਆ। ਹੁਣ ਆਖਣ ਲੱਗਾ ਜੀ ਤੁਸੀਂ ਹੁਣੇ ਇਸ਼ਨਾਨ ਕਰ ਲਿਆ? ਉਹਨੇ ਕੀ ਵਕਤ ਹੋਇਆ? 11 ਵਜੇ ਨੇ। ਅੱਛਾ, ਮੈਨੂੰ ਫਿਰ ਭੁਲੇਖਾ ਲੱਗ ਗਿਆ, ਝੂਠ ਬੋਲਿਆ। ਕਈ ਝੂਠ ਜਿਹੜੇ ਨੇ ਨਾ, ਉਹ ਸਾਡੇ ਲਈ ਫਾਇਦੇਮੰਦ ਨੇ, ਕਈ ਹਾਨੀਕਾਰਕ ਨੇ, ਕਈ ਸੱਚ ਵੀ ਹਾਨੀਕਾਰਕ ਹੁੰਦੇ ਨੇ। ਉਹ ਜੇ ਤਾਂ ਇੱਥੇ ਗੱਲ ਰਹਿ ਜਾਂਦੀ ਤਾਂ ਫਿਰ ਵੀ ਸ਼ਾਇਦ ਪੜਦਾ ਗਜਿਆ ਜਾਂਦਾ। ਨਾਲ ਹੀ ਉਹਨਾਂ ਨੇ ਆਖਿਆ ਕਿਸੇ ਨੂੰ ਦੱਸੀ ਨਾ ਵੀ ਮੈਂ ਹੁਣ ਨਾ ਕੇ ਆਇਆ ਇੱਥੇ। ਕਹਿੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ। ਮਤਲਬ ਉਹ 11 ਵਜੇ ਉੱਠ ਕੇ ਇਸ਼ਨਾਨ ਕਰਕੇ ਰਾਤ ਨੂੰ ਬਹਿ ਜਾਂਦੇ ਸਨ ਅਤੇ ਸਾਰੀ ਸਾਰੀ ਰਾਤ ਭਜਨ ਕਰਦੇ ਸਨ। ਸਵੇਰੇ ਉੱਠ ਕੇ ਫਿਰ ਉਹ ਫਿਰ ਦੱਸਦੇ ਨਹੀਂ ਸਨ ਕਿਸੇ ਨੂੰ ਵੀ ਮੈਂ ਇਸ ਤਰ੍ਹਾਂ ਕਰਦਾ। ਜਿਹੜਾ ਤੁਹਾਂ ਬਾਣੀ ਵਿੱਚ ਲਿਖੀਆਂ ਨੇ, ਭਾਵ ਭਗਤ ਘਰ ਨੀਚ ਸਦਾਏ ਤਾਂ ਉਹ ਨਾਨਕ ਮੁੱਖ ਅੰਤਰ ਪਾਏ। ਇਹ ਬੜਾ ਔਖਾ ਕੰਮ ਹੈ। ਜੇ ਸਤਿਗੁਰੂ ਕਿਰਪਾ ਕਰੇ, ਜਿਹੜੇ ਹਵਾਈ ਜਹਾਜ਼ ਸਿੱਖਦੇ ਨੇ, ਜਾਣਦੇ ਨੇ, ਉਹ ਪੜ੍ਹਦੇ ਨੇ ਥਿਊਰੀ, ਪੜ੍ਹ ਕੇ ਉਹਨੂੰ ਅਪਲਾਈ ਕਰਦੇ ਨੇ, ਵੇਖਦੇ ਨੇ ਵੀ ਇਹਦੇ ਨਾਲ ਇਸ ਤਰ੍ਹਾਂ ਠੀਕ ਹੈ ਕਿ ਨਹੀਂ। ਅਸੀਂ ਬਾਣੀ ਪਹਿਲੀ ਤਾਂ ਗੱਲ ਪੜ੍ਹਦੇ ਨਹੀਂ। ਇੱਥੇ ਹੁਣ ਜਿਹੜੇ ਸਿੰਘ ਗੁਰਮੁਖੀ ਜਾਣਦੇ ਨੇ, ਬਾਣੀ ਪੜ੍ਹਦੇ ਨੇ, ਉਹਨਾਂ ਦੇ ਪੁੱਤਰ ਅਤੇ ਪੋਤਰੇ ਕਿੰਨੇ ਕੁ ਜਾਣਦੇ ਨੇ, ਇਹ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੋਣਾ ਇੱਥੋਂ ਵਾਲਿਆਂ ਨੂੰ। ਅਤੇ ਜੇ ਪੜ੍ਹ ਵੀ ਲੈਂਦੇ ਹਾਂ, ਉਹਨੂੰ ਇੱਕ ਵਾਧੂ ਘਾਟੂ ਕਰਕੇ ਜਾਂ ਇਸ ਕਰਕੇ ਵੀ ਮੈਨੂੰ ਕੋਈ ਇਹ ਨਾ ਆਖੇ ਵੀ ਜਪਜੀ ਸਾਹਿਬ ਨਹੀਂ ਪੜ੍ਹਦਾ, ਤਾਂ ਪੜ੍ਹਦੇ ਹਾਂ। ਜੇ ਇਹਨੂੰ ਧਿਆਨ ਨਾਲ ਪੜ੍ਹਿਆ ਜਾਵੇ, ਇਹ ਤੁਹਾਂ ਸਾਡੇ ਮਨ 'ਤੇ ਵੱਸ ਜਾਣ, ਭਰੀਆ ਮਤ ਪਾਪਾ ਕਹਿ ਸੰਗ, ਉਹ ਧੋਪੇ ਨਾਵਾ ਕਹਿ ਰੰਗ, ਇੱਕ ਫਾਰਮੂਲਾ ਲਿਖਿਆ ਇੱਥੇ ਇਹ ਦਵਾਈ ਲੱਗੇਗੀ, ਫਿਰ ਉਸਨੂੰ ਅਪਲਾਈ ਕੀਤਾ ਜਾਵੇ। ਜ਼ਰੂਰੀ ਨਹੀਂ ਵੀ ਸਾਰੇ ਜਿੰਨੇ ਮੁੰਡੇ ਜਮਾਤਾਂ 'ਚ ਬਹਿੰਦੇ ਨੇ ਸਾਰੇ ਪਾਸ ਹੋਣ, ਪਰ ਇਸ ਯਤਨ ਨਾਲ ਹੀ ਬਹਿੰਦੇ ਨੇ ਸਾਰੇ ਵੀ ਮੈਂ ਪਾਸ ਜ਼ਰੂਰ ਹੋਣਾ। ਫਿਰ ਹੋਣ ਵਾਲਿਆਂ ਵੱਲ ਨਹੀਂ ਧਿਆਨ ਦਿੰਦੇ, ਆਰਮੀ ਤੁਰਿਆ ਤੁਰਿਆ ਜਾਂਦਾ, ਕਈ ਵਾਰ ਡਿੱਗ ਪੈਂਦਾ। ਅਤੇ ਇਹਦਾ ਇਹ ਨਹੀਂ ਮਤਲਬ ਵੀ ਫਿਰ ਉਹ ਲੇਟਣ ਲੱਗ ਪਏ, ਕੱਪੜੇ ਕੁੱਪੜੇ ਝਾੜ ਕੇ ਫਿਰ ਤੁਰ ਪਵੇ ਉੱਠ ਕੇ। ਭਾਈ ਨੰਦ ਲਾਲ ਜੀ ਨੇ ਲਿਖਿਆ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਅਸੀਂ ਜਦੋਂ ਬਾਣੀ ਪੜ੍ਹੀਏ ਜਿਸ ਤਰ੍ਹਾਂ ਅੱਜ ਹੀ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਆਇਆ ਸੀ, ਮੇਰਾ ਇਹ ਨਹੀਂ ਵੀ ਬਾਣੀ ਵਿੱਚ ਤੁਹਾਂ ਲਿਖੀਆਂ ਨੇ, ਸਤਿਗੁਰੂ ਦੇ ਸਿੱਖਾਂ ਨੇ ਉਸ ਨੂੰ ਪ੍ਰੈਕਟਿਸ ਵਿੱਚ ਲਿਆ ਕੇ, ਅਮਲ ਵਿੱਚ ਲਿਆ ਕੇ ਦੱਸਿਆ। ਹੁਣ ਬਾਣੀ ਵਿੱਚ ਤੁਕ ਲਿਖ ਦਿੱਤੀ ਹੈ ਕਿ ਆਵਧ ਕੱਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ। ਜਿਸਦਾ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਨ ਲੱਗਾ ਹੈ ਉਹ ਹਥਿਆਰ ਨਾਲ ਨਹੀਂ ਕੱਟਿਆ ਜਾਂਦਾ। ਪਹਿਲੀ ਤਾਂ ਗੱਲ ਇਹ ਹੈ ਵੀ ਜੇ ਕਿਸੇ ਨੂੰ, ਹੁਣ ਤਾਂ ਮੈਂ ਦੱਸ ਦਿੱਤਾ, ਜੇ ਕਿਸੇ ਨੂੰ ਇਹ ਪੁੱਛੀਏ ਵੀ ਦੱਸ ਕਿੱਥੇ ਲਿਖਿਆ ਵੀ ਹਥਿਆਰ ਨਾਲ ਨਹੀਂ ਬੰਦਾ ਕੱਟਿਆ ਜਾਂਦਾ, ਤਾਂ ਉਹਨੂੰ ਇਹ ਹੀ ਨਹੀਂ ਪਤਾ ਹੋਣਾ ਵੀ ਬਾਣੀ 'ਚ ਕਿੱਥੇ ਲਿਖਿਆ। ਜੇ ਹੁਣ ਇਹ ਪੜ੍ਹ ਲਿਆ, ਇਸ ਨੂੰ ਅਮਲ ਵਿੱਚ ਲਿਆ ਕੇ ਵੇਖਿਆ ਜਾਵੇ, ਸਾਡੇ ਵੱਡਿਆਂ ਨੇ ਕੀਤਾ ਇਸ ਤਰ੍ਹਾਂ। ਜਿਸ ਵੇਲੇ ਤਾਰੂ ਸਿੰਘ ਨੂੰ ਆਖਿਆ ਕਿ ਤੇਰੇ ਕੇਸ ਜਿਹੜੇ ਨੇ ਜੁੱਤੀਆਂ ਨਾਲ ਉਡਾ ਦਿਆਂਗਾ, ਉਹਨੇ ਆਖਿਆ ਇਹਦੇ 'ਚ ਅੰਮ੍ਰਿਤ ਪਿਆ, ਇਹਨਾਂ ਵਿੱਚ ਇਹ ਨਹੀਂ ਕੱਟੇ ਜਾ ਸਕਦੇ ਕਿਸੇ ਚੀਜ਼ ਨਾਲ। ਤੁਹਾਨੂੰ ਪਤਾ ਉਹ ਵਾਲ ਨਹੁੰ ਨਾਲ ਕੱਟਦੇ ਤਾਂ ਕੱਟਿਆ ਜਾਂਦਾ, ਹਵਾ ਨਾਲ ਇੱਧਰ ਉੱਧਰ ਹੋ ਜਾਂਦਾ, ਪਰ ਨਾ ਕੈਂਚੀਆਂ ਨਾ ਉਸ ਤਰ੍ਹਾਂ ਕੋਈ ਚੀਜ਼ ਉਹਦੇ 'ਤੇ ਨਹੀਂ ਲੱਗੀ। ਉਹ ਵੀ ਸਾਡੇ ਵਰਗਾ ਇੱਕ ਦੋ ਹੱਥਾਂ ਦੋ ਪੈਰਾਂ ਵਾਲਾ ਬੰਦਾ ਸੀ, ਪਰ ਉਸ ਦੇ ਵਿੱਚ ਇੱਕ ਚੀਜ਼ ਉਹ ਸੀ ਜਿਹੜੀ ਅਕਬਰ ਇਲਾਹਾਬਾਦ ਨੇ ਲਿਖਿਆ ਕਿ ਪੱਛਮੀ ਤਹਿਜ਼ੀਬ 'ਤੇ ਔਰ ਕੁਝ ਜਾਤਾ ਨਹੀਂ, ਮਜਾਹਬ ਕਾਇਮ ਰਹਤੇ ਹੈ, ਸਿਰਫ ਈਮਾਨ ਜਾਤਾ ਹੈ। ਨਾਲ ਕਿਰਪਾਨ ਪਾਈ ਹੈ, ਸਿੱਧੀ ਪੱਗ ਬੰਨੀ ਹੈ, ਮਾਲਾ ਪਾਈ ਹੈ, ਜਨੇਊ ਪਾਇਆ ਹੈ, ਅਤੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਲੇਕਿਨ ਉਹਦੇ ਵਿੱਚ ਨਾਸਤਿਕਤਾ ਆ ਕੇ ਵੜ ਗਈ ਹੈ ਵੀ ਸਾਰਾ ਕੁਛ ਹੁੰਦਿਆਂ ਉਹ ਕੁਛ ਵੀ ਨਹੀਂ ਰਿਹਾ। ਜਿਹਦੇ ਵਿੱਚ ਸ਼ਰਧਾ ਨਹੀਂ, ਪ੍ਰੇਮ ਨਹੀਂ, ਉਹਦੇ ਵਿੱਚ ਸਾਰੀ ਚੀਜ਼ ਕੁਛ ਨਹੀਂ ਰਹਿੰਦੀ ਫਿਰ। ਪਰ ਉਹਨਾਂ ਦੇ ਵਿੱਚ ਇਹ ਚੀਜ਼ ਸੀ ਕਿ ਜੋ ਸਾਡਾ ਸਤਿਗੁਰੂ ਕਰਦਾ ਉਸ ਨੂੰ ਕੋਈ ਰੋਕ ਨਹੀਂ ਸਕਦਾ। ਜਿਹੜੀਆਂ ਇਹ ਤੁਖਾਂ ਬਾਣੀ ਵਿੱਚ ਲਿਖ ਦਿੱਤੀਆਂ, ਜੋ ਜੋ ਚਿਤਵੈ ਸੰਤ ਜਨ ਸੋ ਲੇਤਾ ਮਾਨ, ਜੋ ਜੋ ਚਿਤਵੈ ਸੋ ਲੇਤਾ ਮਾਨ, ਤਾਂ ਠੀਕ ਹੈ। ਜਿਹੜੀ ਪਿਛਲੀ ਗੱਲ ਇਹ ਕਰਨੀ ਬੜੀ ਔਖੀ ਹੈ, ਸੰਤ ਜਨ ਪਹਿਲੋਂ ਬਣੇ ਬੜਾ ਔਖਾ ਕੰਮ ਹੈ। ਸੋ ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹ ਕੇ ਕਿਸੇ ਤੁਖ ਨੂੰ ਵਿਚਾਰ ਕੇ ਵੀ ਇਹਦੇ 'ਤੇ ਪਹਿਰਾ ਦੇ ਕੇ ਵੇਖੀਏ ਅਸੀਂ ਵੀ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਨਾਲ ਹੀ ਲੱਗਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਜੇ ਕਦੇ ਸਤਿਗੁਰੂ ਕਿਰਪਾ ਕਰ ਦੇਵੇ ਤਾਂ ਸਾਡੇ ਕੋਲ ਪਹਿਰਾ ਦਿੱਤਾ ਹੀ ਜਾਵੇ, ਅਤੇ ਫਿਰ ਜਿਹੜਾ ਜਿਹੜੀਆਂ ਇਹ ਤੁਖਾਂ ਵੀ ਲਿਖੀਆਂ ਨੇ ਨਾ, ਤੀਰਥ ਵਰਤ ਅਰ ਦਾਨ ਕਰ ਮਨਮੈ ਧਰੈ ਗੁਮਾਨ, ਨਾਨਕ ਨਿਰਫਲ ਜਾਤ ਤੇ ਜਿਉ ਕੁੰਚਰੇ ਇਸ਼ਨਾਨ। ਬੜਾ ਔਖਾ ਕੰਮ ਹੈ ਤੀਰਥਾਂ 'ਤੇ ਜਾਣਾ, ਖਰਚਾ ਕਰਨਾ, ਆਪਣਾ ਵਕਤ ਕੱਢਣਾ, ਔਖੇ ਔਖੇ ਸਫ਼ਰ ਕਰਨੇ, ਵਰਤ ਰੱਖਣੇ, ਦਾਨ ਕਰਨਾ ਪੈਸੇ ਦਾ, ਅਤੇ ਫਿਰ ਇਹ ਸਾਰਾ ਕੁਛ ਕਰਕੇ ਅਤੇ ਜੇ ਜਰਾ ਕੇ ਚੀਜ਼ ਹੋ ਜਾਵੇ ਨਾ, ਫਿਰ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ, ਤਨਕ ਹੀ ਜਾਮਨ ਕਹਿ ਦੂਧ ਦੱਧ ਹੋਤ ਜੈਸੇ, ਤਨਕ ਹੀ ਕਾਂਜੀ ਪਾਏ ਦੂਧ ਫਾਟ ਜਾਤ ਹੈ। ਫਿਰ ਇਹ ਤੁਖਾਂ ਦਾ ਧਿਆਨ ਰਹਿ ਜਾਏ, ਸਤਿਗੁਰੂ ਨਾਲ ਲੱਗੇ ਪਿਆਰ, ਅਤੇ ਫਿਰ ਇਹ ਨਾ ਜਾਪੇ ਵੀ ਮੇਰਾ ਲਾਇਆ ਲੱਗਾ, ਆਪੇ ਲਾਇਓ ਆਪਣਾ ਪਿਆਰ ਵਾਲੀ ਗੱਲ, ਸਾਨੂੰ ਇਹ ਯਾਦ ਰਹੇ ਸਤਿਗੁਰੂ ਕਿਰਪਾ ਕਰੇ। ਪਰ ਇਹ ਇਸ ਤਰ੍ਹਾਂ ਹੀ ਹੈ ਨਾ, ਜਿਵੇਂ ਘਰ 'ਚ ਬਹਿ ਕੇ ਰੋਜ਼ ਅਸੀਂ ਗੱਲਾਂ ਕਰਦੇ ਹਾਂ, ਫਲਾਣੇ ਆਦਮੀ ਨੂੰ ਇੰਨੀ ਤਨਖਾਹ ਮਿਲੀ, ਉਹਨੇ BA ਕਰ ਲਿਆ, ਉਹਨੇ MA ਕਰ ਲਿਆ, ਉਹਨੂੰ ਇਸ ਤਰ੍ਹਾਂ ਹੋਇਆ, ਇਹ ਸਾਰੀਆਂ ਗੱਲਾਂ ਬੱਚਿਆਂ ਦੇ ਮਨਾਂ 'ਤੇ ਬੜਾ ਅਸਰ ਕਰਦੀਆਂ ਨੇ। ਜੇ ਘਰ 'ਚ ਬਹਿ ਕੇ ਇਹ ਗੱਲਾਂ ਹੋਣ ਬਈ ਰਾਣਾ ਸਿੰਘ ਜਿਹੜਾ ਸੀ ਉਹਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਏ, ਉਹਨੂੰ 12 ਪਾਤਸ਼ਾਹਾਂ ਦੇ ਦਰਸ਼ਨ ਹੋਏ, ਇੱਕ ਸਿੱਖ ਮੈਨੂੰ ਉਹਦਾ ਨਾਂ ਤਾਂ ਨਹੀਂ ਯਾਦ, ਸਤਿਕਰਮ ਸਿੰਘ ਹੋਰਾਂ ਦੇ ਜਥੇ ਵਿੱਚ ਜਾਂ ਉਹਨਾਂ ਦੇ ਨਾਲ ਸੀ, ਉਹਨੇ ਸੰਤਾਂ ਕੋਲ ਕੋਈ ਅਰਜ਼ ਕੀਤੀ, ਸੰਤਾਂ ਨੇ ਆਖਿਆ ਵੀ ਤੈਨੂੰ ਅਸੀਂ 12 ਸਤਿਗੁਰਾਂ ਦੇ ਦਰਸ਼ਨ ਕਰਾ ਦਿਆਂਗੇ। ਅਤੇ ਇੰਦਰਾ ਤੂੰ ਇਹ ਨਾ ਸਮਝੀ ਵੀ ਮੈਂ ਸੁਪਨੇ 'ਚ ਦਰਸ਼ਨ ਕੀਤੇ ਨੇ, ਜੇ ਉਹਨਾਂ ਨੂੰ ਕੁਛ ਸਿਖਾਉਣਾ ਤਾਂ ਵੀ ਸਿਖਾ ਲਈ ਤੂੰ। ਬੜਾ ਯਕੀਨ ਸੀ ਉਹਨਾਂ ਨੂੰ ਆਪਣੇ ਸਤਿਗੁਰੂ ਦੇ ਉੱਤੇ ਵੀ ਜੋ ਅਰਜ਼ ਕਰਨੀ ਉਹ ਪ੍ਰਵਾਨ ਹੋਣੀ ਆ। ਮੈਂ ਇਸ ਤੋਂ ਬਾਅਦ ਜੇ ਮੈਨੂੰ ਯਾਦ ਰਹਿ ਗਿਆ ਤਾਂ ਮੈਂ ਹੋਰ ਦੱਸਾਂਗਾ ਗੱਲ ਤੁਹਾਨੂੰ ਕਿ ਕਿਸ ਤਰ੍ਹਾਂ ਯਕੀਨ ਦੀ ਗੱਲ, ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੋਇਆ ਅੰਮ੍ਰਿਤਸਰ ਇੱਕ ਲੜਕੀ ਨੂੰ। ਸੰਤ ਕਰਮ ਸਿੰਘ ਹੋਰਾਂ ਨੇ ਜਿਸ ਵੇਲੇ ਉਹਨੂੰ ਇਹ ਗੱਲ ਆਖੀ ਤਾਂ ਉਹਨੂੰ ਆਖਿਆ ਵੀ ਤੂੰ ਇਸ ਤਰ੍ਹਾਂ ਸ਼ਬਦ ਦਾ ਪਾਠ ਕਰ, ਇਸ ਤਰ੍ਹਾਂ ਮਰਿਆਦਾ ਰੱਖ। ਆਪ ਸੰਤ ਉੱਥੇ ਖਲੋਤੇ ਨੇ, ਉਸ ਦੇ ਦੱਸਣ ਅਨੁਸਾਰ ਇੱਕ ਇੱਕ ਕਰਕੇ ਆਕਾਸ਼ ਵਿੱਚੋਂ ਜਿਸ ਤਰ੍ਹਾਂ ਪ੍ਰਕਾਸ਼ ਉਤਰਦਾ ਹੈ ਗੁਰੂ ਨਾਨਕ ਤੋਂ ਲੱਗ ਕੇ ਬਾਰਾਂ ਸਰੂਪਾਂ ਦੇ ਦਰਸ਼ਨ ਉਹਨੂੰ ਹੋਏ ਨੇ। ਉਹਨੇ ਸਦਾਈ ਰਗੜੀ ਹੈ, ਸਦਾਈ ਰਗੜ ਕੇ ਸਾਰੇ ਸੌਗਰਾਂ ਨੂੰ ਛਕਾਈ ਹੈ। ਇੱਕ ਪਾਤਸ਼ਾਹ ਨੇ ਨਹੀਂ ਛਕੀ, ਇਹ ਮੈਨੂੰ ਹੁਣ ਯਾਦ ਨਹੀਂ, ਜੇ ਚੇਤਾ ਰਹਿ ਗਿਆ ਤੁਹਾਨੂੰ ਪਤਾ ਕਰਕੇ ਫਿਰ ਦੱਸਾਂਗਾ, ਬਾਕੀ ਸਾਰਿਆਂ ਨੇ ਛਕੀ। ਕਦੇ ਇਹ ਗੱਲਾਂ ਜੇ ਅਸੀਂ ਬੱਚਿਆਂ ਵਿੱਚ ਕਰੀਏ, ਕਰਦੇ ਰਹੀਏ, ਪੁੱਛਦੇ ਰਹੀਏ, ਤਾਂ ਕਈਆਂ ਨੂੰ ਇਹ ਕੋਈ ਨਾਮਧਾਰੀਆਂ ਨੂੰ, ਕਿਉਂਕਿ ਉਹ ਸਤਿਗੁਰੂ ਜਿਹੜਾ ਉਹ ਸਭ ਦਾ, ਨਾਮਧਾਰੀਆਂ ਦੇ ਵੱਡੇ ਭਾਗ ਨੇ ਜਿਹਨਾਂ ਦਾ ਨਾਂ ਉਹਨਾਂ ਦੇ ਨਾਲ ਲੱਗਦਾ ਹੈ। ਸਭ ਦਾ ਕਿਸ ਤਰ੍ਹਾਂ ਹੈ ਉਹ ਮੈਂ ਤੁਹਾਨੂੰ ਦੱਸਦਾ। ਘਰ ਵਿੱਚ ਮੈਂ ਬੱਚਿਆਂ ਨੂੰ ਪੁੱਛਦਾ ਪੁੱਛਦਾ ਰਹਿੰਦਾ ਕਈ ਵਾਰ, ਜਾਂ ਹੋਰ ਆਪਣੇ ਸਿੰਘਾਂ ਨੂੰ ਵੀ ਇਸ ਤਰ੍ਹਾਂ ਪੁੱਛਦੇ ਹਾਂ। ਆਪਣਾ ਸੰਤ ਸੂਰਜ ਸਿੰਘ ਹੋਰਾਂ ਦੀ ਪੁੱਤਰੀ ਹੈ, ਪਤਾ ਨਹੀਂ ਨਾ ਕੀ ਉਹਨੂੰ, ਦੀਪੀ ਦੀਪੀ ਕਰਕੇ ਆਉਂਦੇ ਨੇ, ਉਹ ਵੀ ਨਾਲ ਸੀ ਵਿੱਚ ਬੈਠੀ, ਅਤੇ ਮੈਂ ਕਿਹਾ ਵੀ ਤੁਹਾਨੂੰ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਦੇ ਹੋਇਆ ਕਿਸੇ ਨੂੰ? ਉਹਦੇ ਇੱਕ ਕੋਈ ਜਮਾਤਨ ਲੜਕੀ ਸੀ, ਉੱਥੋਂ ਪਤਾ ਲੱਗਾ ਵੀ ਮਿਹਨਤ ਨਹੀਂ ਹੋਇਆ ਅਤੇ ਉਹਨੂੰ ਹੋਇਆ। ਕਿਸ ਤਰ੍ਹਾਂ ਹੋਇਆ? ਉਹ ਕੋਈ ਨਾਮਧਾਰਨ ਵੀ ਨਹੀਂ ਸੀ, ਉਹ ਘਰ 'ਚੋਂ ਉੱਥੇ ਤੁਸੀਂ ਸਤਿਗੁਰਾਂ ਨੇ ਕਿਰਪਾ ਕੀਤੀ ਅਤੇ ਉਹਨੂੰ ਦਰਸ਼ਨ ਹੋਣਾ ਸ਼ੁਰੂ ਹੋਇਆ। ਉਸਨੇ ਘਿਓ ਦੀ ਜੋਤ ਜਗਾ ਕੇ ਬਹਿਣਾ, ਜਲ ਦਾ ਗੜਵਾ, ਜਾਂ ਜਿਸ ਤਰ੍ਹਾਂ ਆਸਣ ਵਿਛਾ ਕੇ ਬਹਿਣਾ, ਅਤੇ ਘਰਦਿਆਂ ਨੇ ਆਖਿਆ ਵੀ ਇਹਨੂੰ ਕੁਛ ਚੰਬੜ ਗਿਆ ਜਿਹੜਾ ਇਸ ਤਰ੍ਹਾਂ ਕਰਦੀ ਹੈ। ਉਹਨਾਂ ਨੇ ਉਹਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਇਹ ਲਿਖਿਆ ਜੋ ਭਗਤਾਂ ਦਾ ਸੰਸਾਰੀਆ ਜੋੜ ਕਦੇ ਨਾ ਆਇਆ, ਫੈਸਲਾ ਸਗੁਰਾਂ ਦਾ, ਤੂੰ ਕਿਸ ਤਰ੍ਹਾਂ ਜੋੜ ਆ ਸਕਦਾ, ਆ ਹੀ ਨਹੀਂ ਸਕਦਾ। ਜਿਹੜੇ ਥੋੜ੍ਹਾ ਜਿਹਾ ਬਰਾਬਰ ਬਰਾਬਰ ਚੱਲੇ ਤਾਂ ਵੀ ਚਲੋ, ਇੱਕ ਦੂਜੇ ਨੂੰ ਵੇਖਦਾ ਰਹੇ, ਜਦੋਂ ਬਿਲਕੁਲ ਇੱਕ ਨੇ ਐਂ ਨੂੰ ਤੁਰਨਾ, ਦੂਜੇ ਨੇ ਇੱਧਰ ਨੂੰ ਤੁਰ ਪੈਣਾ, ਕਿਸ ਤਰ੍ਹਾਂ ਜੋੜ ਆ ਸਕਦਾ? ਉਹਨੂੰ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੁੰਦਾ ਸੀ। ਉਹ ਜਦੋਂ ਦੁਖੀ ਹੋਈ ਤਾਂ ਸੱਚੇ ਪਾਤਸ਼ਾਹ ਪੁੱਛਿਆ ਵੀ ਤੈਨੂੰ ਤੰਗ ਕਰਦੇ ਨੇ, ਤੈਨੂੰ ਲੈ ਜਾਈਏ? ਉਹਨੇ ਆਖਿਆ ਜੀ ਮੈਨੂੰ ਲੈ ਜਾਓ। ਇੱਕ ਉਹਦੀ ਮਾਸਟਰ ਨਹੀਂ ਸੀ, ਉਹਦੇ ਨਾਲ ਉਹਦਾ ਬੜਾ ਪ੍ਰੇਮ ਸੀ ਲੜਕੀ ਦਾ, ਉਹਨੂੰ ਉਹ ਸਾਰੀ ਗੱਲ ਦੱਸਦੀ ਰਹਿੰਦੀ ਸੀ ਆ ਕੇ। ਉਸ ਮਾਸਟਰਨੀ ਨੂੰ ਜਦੋਂ ਉਹਨੇ ਇਹ ਗੱਲ ਦੱਸੀ ਨਾ, ਤਾਂ ਮਾਸਟਰਨੀ ਨੇ ਆਖਿਆ ਵੀ ਮੇਰੇ ਵਾਸਤੇ ਅਰਜ਼ ਕਰ ਵੀ ਮੈਨੂੰ ਵੀ ਲੈ ਜਾਣ। ਹਾਂਜੀ, ਮੈਂ ਅੱਜ ਕਰਕੇ ਦੱਸਾਂਗੀ। ਮੈਂ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਵੀ ਜਿਹਨਾਂ ਨੂੰ ਹੁੰਦੇ ਨੇ, ਉਹਨਾਂ ਨੂੰ ਰੋਜ਼ ਦਰਸ਼ਨ ਹੁੰਦੇ ਨੇ, ਅਤੇ ਉਹਨਾਂ ਨੂੰ ਯਕੀਨ ਹੁੰਦਾ ਵੀ ਮੈਂ ਜਿਹੜੀ ਅਰਜ਼ ਕਰਨੀ ਉਹ ਪ੍ਰਵਾਨ ਹੋਣੀ। ਉਹਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਸਤਿਗੁਰਾਂ ਨੇ ਪ੍ਰਵਾਨ ਕਰ ਲਈ। ਔਰ ਉਸਨੇ ਫਿਰ ਮਾਸਟਰਨੀ ਨੂੰ ਆ ਕੇ ਦੱਸਿਆ ਵੀ ਤੇਰੇ ਵਾਸਤੇ ਵੀ ਹੁਕਮ ਹੋ ਗਿਆ, ਤੂੰ ਵੀ ਚੱਲੇਂਗੀ ਨਾਲ ਹੀ। ਸਾਹ ਸੁਣ ਜੀ, ਕੁਛ ਸਮਾਂ ਬੀਤਿਆ, ਕਲਾਸ ਦੇ ਵਿੱਚ ਜਮਾਤ ਦੇ ਵਿੱਚ ਖਲੋਤੀ ਉਹ ਲੜਕੀ ਸਵਾਲ ਦੱਸ ਰਹੀ ਹੈ, ਮਾਸਟਰਨੀ ਕੁਰਸੀ 'ਤੇ ਬੈਠੀ ਪੁੱਛ ਰਹੀ ਹੈ। ਇਸ ਤਰ੍ਹਾਂ ਹੀ ਪੁੱਛਦਿਆਂ ਦੱਸਦਿਆਂ ਦੋਵੇਂ ਉਹ ਉੱਧਰ ਡਿੱਗ ਪਈ, ਉੱਧਰ ਡਿੱਗ ਪਈ, ਦੋਵਾਂ ਦਾ ਸਰੀਰ ਚੱਲ ਗਿਆ। ਤਾਂ ਮੇਰਾ ਮਤਲਬ ਇਹ ਵੀ ਇਹ ਗੱਲਾਂ ਅਸੀਂ ਘਰਾਂ ਵਿੱਚ ਬਹਿ ਕੇ ਕਰੀਏ, ਬੱਚਿਆਂ ਕੋਲ ਕਰੀਏ, ਕਿ ਸਾਡੇ ਵੱਡਿਆਂ ਨੇ ਇਹ ਮਾਰਾਂ ਮਾਰੀਆਂ ਨੇ, ਇਹ ਜਿਹੜੇ ਸੁੱਖ ਨੇ ਇਹ ਬੜੇ ਥੋੜ੍ਹੇ ਨੇ। ਅਸਲ ਸੁੱਖ ਜਿਹੜਾ ਉਹ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜ ਮਾਣ, ਨਾਨਕ ਧਨ 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 ਜਨ ਆਏ ਤੇ ਪ੍ਰਵਾਨ। ਜੇ ਅਸੀਂ ਬੱਚਿਆਂ ਦੇ ਕੋਲ ਬਹਿ ਕੇ ਗੱਲਾਂ ਕਰੀਏ, ਉਹ ਪੁੱਛਣਗੇ ਵੀ ਉਹ ਕਿਸ ਤਰ੍ਹਾਂ ਆਤਮਾ ਦਾ ਸੁੱਖ ਮਿਲਦਾ ਬਈ, ਤੂੰ ਬਈ ਇਸ ਤਰ੍ਹਾਂ ਭਜਨ ਕਰ, ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦਾ ਧਿਆਨ ਧਰ, ਅਤੇ ਉਹਨਾਂ ਨੂੰ ਯਾਦ ਕਰ, ਉਹ ਤੈਨੂੰ ਦਰਸ਼ਨ ਦੇਣਗੇ। ਬੱਚਿਆਂ ਨੂੰ ਬੜੀ ਸਾਰੀ ਦਰਸ਼ਨ ਹੁੰਦਾ। ਆ ਮੇਰੇ ਨਾਲ ਗੁਰਮੁਖ ਸਿੰਘ ਡਰਾਈਵਰ ਇੱਥੇ ਸ਼ਾਇਦ ਇੱਕ ਵਾਰ ਆਇਆ ਵੀ ਸੀ। ਇਹ ਛੋਟਾ ਜਿਹਾ ਹੁੰਦਾ ਸੀ, ਸੰਤਾਲਾ ਸੁਰਾਂ ਦੇ ਕੋਲ ਗਊਆਂ ਚਾਰਦਾ ਸੀ, ਸੰਤ ਨਗਰ ਪਿੰਡ ਦੇ ਵਿੱਚ। ਅਤੇ ਇਹਨੇ ਆਖਿਆ ਵੀ ਰੋਜ਼ ਉੱਥੇ ਇਹ ਬਚਨ ਹੋਣੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਵੀ ਰੋਜ਼ ਗੱਲਾਂ ਕਰੀਏ ਅਤੇ ਬੱਚੇ ਪੁੱਛਦੇ ਨੇ। ਇਹਨੇ ਆਖਿਆ ਸੰਤ ਜੀ ਇੱਥੇ ਰੋਜ਼ ਕਥਾ ਸੁਣੀ ਲਿਆ, ਫਲਾਣੇ ਸਿੰਘ ਨੂੰ ਦਰਸ਼ਨ ਹੋਇਆ, ਫਲਾਣੇ ਨੂੰ ਦਰਸ਼ਨ ਹੋਇਆ, ਪਿਛਲੀਆਂ ਕਥਾ ਬੜੀਆਂ ਸੁਣੀਆਂ ਨੇ, ਮੈਨੂੰ ਵੀ ਦਰਸ਼ਨ ਹੋ ਸਕਦਾ? ਮੈਂ ਆਖਿਆ ਕਾਕਾ ਕਿਉਂ ਨਹੀਂ ਹੋ ਸਕਦਾ ਦਰਸ਼ਨ? ਕਹਿੰਦਾ ਫਿਰ ਮੈਂ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨਾ, ਸੱਚੇ ਪਾਤਸ਼ਾਹ ਦੌਰੇ ਗਏ ਸਨ। ਆਂਦੇ ਨੇ ਤੂੰ ਇੱਥੇ ਬੈਠ ਕੇ ਭਜਨ ਕਰ ਅਤੇ ਸਤਿਗੁਰਾਂ ਨੂੰ ਯਾਦ ਕਰ। ਉਹਦੇ ਦਰਸ਼ਨ ਮੁਤਾਬਕ ਪਤਾ ਨਹੀਂ ਕਿੰਨੇ ਕੁ ਮਿੰਟ ਉਹ ਬੈਠਾ ਅਤੇ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸਾਹਮਣੇ ਆ ਕੇ ਖਲੋ ਗਏ। ਛੋਟਾ ਜਿਹਾ ਬੱਚਾ ਸੀ, ਕਹਿੰਦਾ ਸੰਤ ਜੀ ਸੱਚੇ ਪਾਤਸ਼ਾਹ ਆ ਗਏ ਨੇ। ਬਸ ਇੰਨੀ ਗੱਲ ਆਖਣ ਦੇ ਦਿੱਤੇ, ਫਿਰ ਕਹਿੰਦਾ ਮੇਰੇ ਤੋਂ ਲੋਕ ਹੋ ਗਏ। ਸੁਪਨੇ ਦੀ ਗੱਲ ਨਹੀਂ, ਸਾਹਮਣੇ ਦੀ ਗੱਲਾਂ ਨੇ, ਪਰ ਇਹ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਦਾ ਉਹ ਸਤਿਗੁਰੂ ਹੈ ਜਿਹੜਾ ਬਾਣੀ ਦੁਆਰਾ ਸਤਿਗੁਰਾਂ ਨੇ ਲਿਖਿਆ, ਤੇਰਾ ਮੁੱਖ ਸੁਭਾਵ ਆ ਜੀ ਸਾਹਿਤ ਤੁਹਾਨੂੰ ਬਾਣੀ। ਸਤਿਗੁਰੂ ਦਾ ਚਿਹਰਾ ਹੈ, ਸਰੂਪ ਹੈ, ਦਰਸ਼ਨ ਹੈ ਸਤਿਗੁਰੂ ਦਾ। ਦਰਸ਼ਨ ਬਿੱਟਾ ਉਹ ਖੰਨੀਆਂ ਵਿੰਜਾਂ ਵੰਜਾਂ, ਨਾਮ ਬਿੱਟਾ ਉਹ ਗੁਰਬਾਣੋ। ਉਹ ਸਤਿਗੁਰੂ ਚਰਨਾਂ ਵਾਲਾ ਗੁਰਬਾਣੀ ਅਨੁਸਾਰ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀ ਏ ਜੋ ਜਾਏ ਲੱਗਾ ਗੁਰ ਪੈਰੇ ਰਾਮ। ਇਹ ਉਹਨਾਂ ਦਾ ਹੀ ਗੱਲ ਹੈ ਜਿਹਨਾਂ ਦਾ ਸਤਿਗੁਰੂ ਚਰਨਾਂ ਵਾਲਾ ਹੈ, ਜਿਹਨਾਂ ਦਾ ਸਤਿਗੁਰੂ ਦਾ ਦਰਸ਼ਨ ਹੈ। ਅਤੇ ਅੱਜ ਕੱਲ੍ਹ ਇੱਕ ਰਿਵਾਜ਼ ਹੈ ਬੜਾ, ਮੈਨੂੰ ਤਾਂ ਉਹਦੀ ਸਮਝ ਨਹੀਂ ਆਈ, ਜਿਹੜੇ ਆਉਂਦੇ ਨੇ ਉਹਨਾਂ ਨੂੰ ਕੋਈ ਸਮਝ ਹੋਵੇਗੀ ਜੀ, ਉਹਦੀ ਬੜੀ ਕਿਰਪਾ ਹੈ, ਉਹ ਤਾਂ ਉਹਨੂੰ ਹੱਥ ਕਰਕੇ ਆਖ ਦੇਣਗੇ। ਉਹ ਕੌਣ ਹੈ ਉੱਤੇ ਕੋਈ ਪਤਾ ਨਹੀਂ। ਤੁਸੀਂ ਭਾਈ ਗੁਰਦਾਸ ਜੀ ਕਵਿਤ ਬਈਏ ਪੜ੍ਹੋ, ਵਾਰਾਂ ਪੜ੍ਹੋ, ਤੁਹਾਨੂੰ ਪਤਾ ਲੱਗੇ ਕਿ ਸਤਿਗੁਰੂ ਕੀ ਚੀਜ਼ ਹੈ। ਭਾਈ ਗੁਰਦਾਸ ਨੇ ਲਿਖਿਆ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ। ਇਸ ਤਰ੍ਹਾਂ ਦੇ ਕੁਛ ਅੱਗੇ ਲਿਖਿਆ ਉਹਨਾਂ ਨੇ। ਸੋ ਮੇਰਾ ਮਤਲਬ ਇਹ ਹੈ ਵੀ ਜੇ ਬੱਚਿਆਂ ਨੂੰ ਜਿਸ ਤਰ੍ਹਾਂ ਦੀ ਅਸੀਂ ਗੱਲਾਂ ਕਰਾਂਗੇ ਉਹਨਾਂ ਦਾ ਮਨ ਉੱਧਰ ਲੱਗੇਗਾ। ਜੇ ਬੱਚਿਆਂ ਨੂੰ ਗੁਰਮੁਖੀ ਨਹੀਂ ਆਉਂਦੀ ਪਹਿਲਾਂ, ਗੁਰਮੁਖੀ ਪੜ੍ਹਾਉਣ ਵਾਸਤੇ ਕੋਈ ਸਕੂਲ ਦੀ ਲੋੜ ਨਹੀਂ, ਕੋਈ ਜ਼ਰੂਰੀ ਵੀ ਸਕੂਲ ਗੁਰਮੁਖੀ ਪੜ੍ਹਾਉਣ ਵਾਲਾ ਚਾਹੀਦਾ। ਤੁਸੀਂ ਸਾਰੇ ਜਿੰਨੇ ਬਜ਼ੁਰਗ ਇੱਥੇ ਆਏ ਬੈਠੇ ਹੋ, ਤੁਹਾਡੇ ਘਰਾਂ ਵਿੱਚ ਗੁਰਮੁਖੀ ਆਪਣੇ ਬੱਚਿਆਂ ਨੂੰ ਰੋਜ਼ ਪੜ੍ਹਾਇਆ ਕਰੋ। ਅਰਦਾਸ ਸੁਣੋ, ਉਹਨਾਂ ਨੂੰ ਯਾਦ ਹੈ ਅਰਦਾਸ, ਉਹਨੂੰ ਕਿੰਨੇ ਅੰਗਰੇਜ਼ਾਂ ਦੇ ਬਾਦਸ਼ਾਹ ਹੋ ਗਏ, ਕਿੰਨੇ ਹਿੰਦੁਸਤਾਨ ਵਿੱਚ ਹੋ ਗਏ, ਕਿੰਨੇ ਬਾਹਰਲੇ ਹੋ ਗਏ, ਉਹਨਾਂ ਨੂੰ ਰਾਜਿਆਂ ਦੇ ਨਾਂ ਯਾਦ ਹੋਣਗੇ, ਗੁਰੂਆਂ ਦੇ ਨਾਂ ਨਹੀਂ ਯਾਦ। ਉਹ ਘਰ ਵਿੱਚ ਜਪਜੀ ਸਾਹਿਬ ਪੜ੍ਹਾਓ, ਗੁਰਮੁਖੀ ਪੜ੍ਹਾਓ, ਗੁਰਮੁਖੀ ਅੱਖਰ ਸੋਹਣੇ ਸੋਹਣੇ ਲਿਖਾ ਕੇ ਉਹਨਾਂ ਨੂੰ ਯਾਦ ਕਰਾਓ, ਤਾਂ ਕਿ ਉਹ ਗੁਰਬਾਣੀ ਪੜ੍ਹ ਸਕਣ। ਜੇ ਉਹ ਗੁਰਬਾਣੀ ਪੜ੍ਹਨਗੇ ਗੁਰਮਤ ਵਾਲੇ ਪਾਸੇ ਤਾਂ ਹੀ ਉਹਨਾਂ ਦਾ ਮਨ ਲੱਗੇਗਾ। ਹੁਣ ਇੱਥੇ ਪ੍ਰਭ ਮਿਲ ਪਏਗਾ, ਪ੍ਰੀਤ ਮਨ ਲਾਗੀ ਸ਼ਬਦ ਪੜ੍ਹਿਆ, ਕਿਸੇ ਨੇ ਧਿਆਨ ਨਾਲ ਸੁਣਿਆ, ਕਿਸੇ ਨੇ ਨਹੀਂ ਸੁਣਿਆ। ਪਰ ਜੇ ਬੱਚਿਆਂ ਨੂੰ ਪਤਾ ਹੋਵੇ, ਬੱਚਾ ਬੜਾ ਧਿਆਨ ਨਾਲ ਸੁਣਦਾ, ਉਹ ਪੁੱਛੇਗਾ ਘਰ ਜਾ ਕੇ ਵੀ ਇਹ ਜਿਹੜਾ ਪੜ੍ਹਿਆ ਸ਼ਬਦ ਉਹਦਾ ਮਤਲਬ ਕੀ ਹੈ। ਇਸੇ ਤਰ੍ਹਾਂ ਹੀ ਕਬੀਰ ਜੀ ਨੇ ਲਿਖਿਆ, ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣਿਆ ਪੁਕਾਰ। ਤੜਕੇ ਉੱਠਿਆ ਕਰੋ, ਉਦਮ ਕਰਿਆ ਕਰੋ, ਇਸ਼ਨਾਨ ਸਣੇ ਕੇ ਸੀ ਕਰਕੇ 15 ਮਿੰਟ ਕੱਢੋ, ਅੱਧਾ ਘੰਟਾ ਕੱਢੋ, ਘੱਟ ਤੋਂ ਘੱਟ 1 ਘੰਟਾ ਜ਼ਰੂਰ ਵਕਤ ਕੱਢੋ। ਹੁਣ ਤਾਂ ਅਮਰੀਕਾ ਵਾਲਿਆਂ ਨੇ ਸਿੱਧ ਕੀਤਾ ਵੀ ਜਿਹੜਾ ਉਹਨੂੰ ਅੰਗਰੇਜ਼ੀ ਵਿੱਚ ਜਿਹਨੂੰ ਆਉਂਦੇ ਨੇ ਡੀਪ ਮੈਡੀਟੇਸ਼ਨ ਕਰਦਾ 15 ਮਿੰਟ ਲਈ ਵੀ, ਉਸਦੇ ਕੁੱਲ ਦਿਹਾੜੀ ਦੇ ਵਿਹਾਰਾਂ 'ਚ ਬੜਾ ਵੱਡਾ ਵਾਧਾ ਹੁੰਦਾ। ਜਿਸ ਤਰ੍ਹਾਂ ਤੁਸੀਂ ਹੁਣ ਤੁਹਾਨੂੰ ਪਤਾ ਨਾ ਜਿਹੜੇ ਸੈਟੇਲਾਈਟ ਸਟੇਸ਼ਨ ਨੇ ਉਹ ਵਿਕਦੇ ਨੇ ਟੈਲੀਫੋਨਾਂ ਵਾਸਤੇ ਜਾਂ ਇਹੋ ਜਿਹੇ ਹੋਰ ਕੰਮਾਂ ਵਾਸਤੇ। ਸੈਟੇਲਾਈਟ ਲਾਈਟ ਸਟੇਸ਼ਨ ਦੇ ਨਾਲ ਜਿਹਨਾਂ ਦੀ ਸਾਂਝ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਇੱਧਰ ਸਾਂਝ ਬਣਦੀ ਹੈ ਉਹਨਾਂ ਨੂੰ ਇੱਧਰਲਾ ਵੀ ਪਤਾ ਛੇਤੀ ਲੱਗ ਜਾਂਦਾ ਫਿਰ। ਸੋ ਉੱਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਦੀ ਕਾਟ। ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਕੁਛ ਸਰੀਰ ਤੇ ਇਹ ਆਖਣਗੇ ਭਈ ਇਹ 10ਵਾਂ ਹਿੱਸਾ ਇੱਥੇ ਜ਼ਰੂਰ ਆਉਣਾ ਚਾਹੀਦਾ, ਕੁਝ ਆਖਣਗੇ ਭਈ ਨਹੀਂ 9 ਹਿੱਸੇ ਆਉਣੇ ਚਾਹੀਦੇ ਨੇ, 10ਵਾਂ ਸਾਡੇ ਕੋਲ ਰਹਿਣਾ ਚਾਹੀਦਾ, ਤੇ ਕੁਝ ਉਹ ਵੀ ਕਿਰਪਾ ਕਰਨਗੇ ਜਿਹੜੇ ਆਖਣਗੇ ਇੱਥੇ ਅੱਗੇ ਕਾਹਦਾ ਘੱਟ ਆ, ਇੱਥੇ ਕੀ ਲੋੜ ਆ ਇੱਥੇ ਭੇਜਣ ਦੀ। ਇਹਨਾਂ ਸਾਰੀ ਚੀਜ਼ਾਂ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਨਾ, ਕਈ ਆਦਮੀ ਇਸ ਗੱਲ 'ਤੇ ਇਤਰਾਜ਼ ਕਰਦੇ ਨੇ ਵੀ ਇਹ ਜਦੋਂ ਜਾਈਦਾ ਜੀ ਉੱਥੇ ਬਸ ਪੈਸਿਆਂ ਦੀ ਗੱਲ ਹੁੰਦੀ, ਉੱਥੇ ਪੈਸਿਆਂ, ਕਿਉਂਕਿ ਉਹਨਾਂ ਦਾ ਧਿਆਨ ਪੈਸਿਆਂ 'ਚ ਹੁੰਦਾ ਅਤੇ ਉਹਨਾਂ ਦੀ ਗੱਲ ਉਹਨਾਂ ਨੂੰ ਫਿਰ ਜਿਸ ਵੇਲੇ ਪੈਸਿਆਂ ਦੀ ਗੱਲ ਹੋਏਗੀ ਫਿਰ ਆਖਣਾ ਹਾਂ ਵੇਖੋ ਪੈਸਿਆਂ ਦੀ ਗੱਲ ਹੋ ਗਈ। ਧਿਆਨ ਪੈਸਿਆਂ 'ਚ ਹੁੰਦਾ, ਅਤੇ ਜਿਹਦਾ ਧਿਆਨ ਕਿਸੇ ਪਾਸੇ ਹੁੰਦਾ ਉਹਦੇ ਮਨ 'ਚ ਉਹ ਗੱਲ ਖੁੱਭਦੀ ਆ ਕੇ। ਜਿਹੜੇ ਭਜਨ ਬਾਣੀ ਵਾਲੇ ਪਾਸੇ ਨੇ ਉਹ ਆਖਣਗੇ ਵੇਖੋ ਉੱਥੇ ਭਜਨ ਬਾਣੀ ਹੋਇਆ, 8-8 ਘੰਟੇ ਸਿੰਘ ਬੈਠ ਕੇ ਭਜਨ ਕਰਦੇ ਰਹੇ ਨੇ, ਉਹਨਾਂ ਵੱਲ ਉਹਨਾਂ ਦਾ ਧਿਆਨ ਉਹ ਭਜਨ ਬਾਣੀ ਵਾਲੇ ਪਾਸੇ ਜਾਏਗਾ, ਉਹ ਮਾਇਆ ਵਾਲੇ ਪਾਸੇ ਨਹੀਂ ਜਾਏਗਾ। ਅਤੇ ਇਸੇ ਤਰ੍ਹਾਂ ਹੀ ਮੈਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਹੁਕਮ ਲਿਖਿਆ ਹੈ ਨਾ, ਉਹਨਾਂ ਨੇ ਇਹ ਗੱਲ ਆਖਿਆ ਜਿਨ੍ਹਾਂ ਦੇ ਪੈਰਾਂ ਦੀ ਮੈਲ ਤੋਂ ਵੀ ਘੱਟ ਚੀਜ਼ ਹੋਵੇ ਤਾਂ ਉਹ ਵੀ ਮਾਇਆ ਬਣ ਸਕਦੀ ਹੈ। ਉਹਨਾਂ ਨੇ ਆਖਿਆ ਜੋ ਕੁਛ ਇੱਛ ਕਰੋ ਧਨ ਕੀ ਤੋ ਚੱਲਿਓ, ਧਨ ਦੇਸਨ ਦੇਸ 'ਤੇ ਆਵੇ। ਅਤੇ ਧੰਨੇ ਦਾ ਸਭ ਤੁਹਾਨੂੰ ਪੰਡਿਤ ਜੀ ਨੇ ਕਈ ਵਾਰ ਸੁਣਾਇਆ ਵੀ ਸਾਰਾ ਹੀ ਕੁਛ ਮੰਗ ਲਿਆ ਉਹਨੇ। ਅਤੇ ਇਹ ਸਾਰੀ ਚੀਜ਼ ਜਿਹੜੀ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਸਾਨੂੰ ਇੱਕੋ ਹੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਾਇਆ ਤੋਂ ਬਿਨਾਂ ਕੰਮ ਨਹੀਂ ਚੱਲਦਾ, ਪਰ ਮਾਇਆ ਨੂੰ ਆਧਾਰ ਨਹੀਂ ਮੰਨ ਸਕਦੇ ਅਸੀਂ। ਜਿਹੜਾ ਮਾਇਆ ਧਾਰੀ ਅਤ ਅੰਨਾ ਬੋਲਾ ਲਿਖਿਆ ਨਾ,
ਜਿਹਦੇ ਕੋਲ 10 ਰੁਪਏ ਹੋਣ ਨਾ ਤੇ ਉਹਦਾ ਆਸਰਾ ਲਾ ਕੇ ਢੋ ਲਾ ਕੇ ਉਹਦੇ ਨਾਲ ਬਹਿ ਜਾਏ ਤੇ ਉਹ ਮਾਇਆ ਧਾਰੀ ਹੈ, ਤੇ ਜਿਹਦੇ ਕੋਲ 10 ਲੱਖ ਹੋਵੇ ਤੇ ਉਹ ਸਮਝੇ ਕਿ ਮੇਰਾ ਨਹੀਂ। ਤੇ ਇਹ ਗੱਲ ਬਹੁਤ ਜ਼ਰੂਰੀ ਹੈ ਵੀ ਜਿਸ ਵੇਲੇ ਇੱਥੇ ਆ ਕੇ ਪ੍ਰਯੋਗ ਵਿੱਚ ਲੱਗਣਾ ਹੈ, ਉਸ ਵੇਲੇ ਜਿਹੜੇ ਘਰ ਦੇ ਝਗੜੇ ਝਾਂਜੇ ਉਹ ਸਰੀਰੋਂ ਨਹੀਂ ਮਨੋਂ ਮੁਕਾ ਕੇ ਇੱਥੇ ਲੱਗਣਾ। ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਅਰਜ਼ ਕੀਤੀ, ਸਤਿਗੁਰੂ ਰਾਮ ਸਿੰਘ ਵੇਲੇ ਕੋਈ ਸਿੱਖ ਆਇਆ ਇੱਥੇ, ਉਹ ਜ਼ਿਮੀਂਦਾਰ ਸਿੰਘ ਸੀ, ਉਹਦੇ ਮੱਕੀ ਜਿਹਨੂੰ ਆਉਂਦੇ ਨੇ ਸੂਤਰ ਕੱਤ ਦੀ ਛੱਲੀ 'ਤੇ ਆਈ ਮੱਕੀ, ਅਤੇ ਉਹਦਾ ਕਦੇ ਜੀ ਇੱਧਰ ਆਉਣ ਨੂੰ ਕਰੇ, ਕਦੇ ਜੀ ਕਰੇ ਕਿ ਮੇਰੀ ਮੱਕੀ ਖਰਾਬ ਹੋ ਜਾਏਗੀ ਪਿੱਛੋਂ। ਉਹਨੇ ਸੋਚਿਆ ਮੇਰੇ ਰਾਹ ਵਿੱਚ ਰੁਕਾਵਟ ਮੱਕੀ ਹੈ, ਸਗੁਰਾਂ ਦੇ ਕੋਲ ਜਾਣ 'ਚ, ਭਜਨ ਬਾਣੀ ਕਰਨ 'ਚ। ਉਹਨੇ ਸਾਧ ਜੀ ਸਾਰੀ ਮੱਕੀ ਵੱਢ ਸੁੱਟੀ ਫੜ ਕੇ, ਅਤੇ ਜ਼ਿਮੀਂਦਾਰ ਸਾਹਿਬ ਸਮਝਦੇ ਨੇ ਵੀ ਚਰੀ ਵੀ ਹੋ ਜਾਂਦੀ, ਜਵੀ ਹੋ ਜਾਂਦੀ, ਬਰਸੀਮ ਦੇ ਕਈ ਲਾਓ ਹੋ ਜਾਂਦੇ ਨੇ, ਹੋ ਸਕਦਾ ਕਣਕ ਵੀ ਹੋ ਜਾਏ ਪਰ ਮੱਕੀ ਨਹੀਂ ਵੱਢੀ ਫਿਰ ਮੁੜ ਕੇ ਹੁੰਦੀ। ਅਤੇ ਉਹ ਉਹਨਾਂ ਦਿਨਾਂ 'ਚ ਇਹ ਗੱਲ ਨਹੀਂ ਸੀ ਵੀ ਆਖਰੀ ਬੱਸ ਇੱਥੇ ਪਹੁੰਚਣਾ ਅਤੇ ਪਹਿਲੀ ਬੱਸ ਇੱਥੋਂ ਵਾਪਸ ਚੜ੍ਹ ਜਾਣਾ। ਉਹ ਮਹੀਨਾ ਮਹੀਨਾ ਆ ਕੇ ਰਹਿੰਦੇ ਸਨ, ਅਤੇ ਫਿਰ ਮੇਲੇ ਤੋਂ ਬਾਅਦ ਬੈਠ ਕੇ 10-10, 15-15 ਗੋਸ਼ਟੀਆਂ ਕਰਦੇ ਸਨ ਕਿ ਮੇਰਾ ਮਨ ਟਿਕਾਣੇ ਨਹੀਂ, ਤੂੰ ਕਿਵੇਂ ਆਪਣੇ ਮਨ ਨੂੰ ਟਿਕਾਣੇ ਕੀਤਾ, ਕਿਸ ਤਰ੍ਹਾਂ ਸਗੁਰਾਂ ਦਾ ਤੂੰ ਭਜਨ ਮੰਨਣਾ, ਕਿੱਥੇ ਕੁ ਆਪਾਂ ਪਹੁੰਚਿਆ, ਹੁਣ ਅਗਾਂਹ ਇਸ ਤੋਂ ਕਿਹੜੀ ਮੰਜ਼ਿਲ ਹੈ ਜਿਹੜੀ ਅਸੀਂ ਤੈਅ ਕਰਨੀ ਹੈ। ਜੇ ਇਸ ਸਾਲ ਵਿੱਚ ਅਸੀਂ 10 ਲੱਖ ਕਮਾਇਆ ਤਾਂ ਅਗਲੇ ਸਾਲ 'ਚ 12 ਲੱਖ ਕਿਵੇਂ ਕਮਾ ਸਕਦੇ ਹਾਂ। ਉਹ ਇਹ ਨਾਮ ਧਨ ਜਿਸ ਜਾਣਕਾਰ ਪਾਲਾ ਸੋਈ ਪੂਰਾ ਸਾਹਾ, ਉਸ ਨੂੰ ਉਹ ਕਰਨ ਵਾਸਤੇ ਇੱਥੇ ਆਉਂਦੇ ਸਨ। ਅਤੇ ਜਦੋਂ ਉਹ ਮਹੀਨੇ ਬਾਅਦ ਗਿਆ, ਡੇਢ ਮਹੀਨੇ ਬਾਅਦ, ਅਤੇ ਜਾਂਦਿਆਂ ਨੂੰ ਸਾਧ ਸੰਗਤ ਜੀ ਮੱਕੀ ਜਿਹੜੀ ਜਿਹੜੀ ਵੱਢ ਗਿਆ ਸੀ ਉੱਡੀ ਉੱਡੀ ਫਿਰ ਸਗੁਰਾਂ ਖਲਿਆਰਤੀ ਕਰਕੇ। ਇਹ ਤਾਂ ਹੈ ਜੇ ਬਿਲਕੁਲ ਉਹ ਗੱਲ ਦਿਲ 'ਚੋਂ ਲਾਕਾ ਛੱਡ ਕੇ ਉਹਨੂੰ ਉਹ ਰਾਹ ਸਾਫ਼ ਕਰਕੇ ਇੱਥੇ ਆਇਆ, ਅਤੇ ਸਗੁਰਾਂ ਨੇ ਉਹਦਾ ਰਾਹ ਉਹ ਸਾਫ਼ ਕਰ ਦਿੱਤਾ, ਉਹਨੂੰ ਦੱਸ ਦਿੱਤਾ ਕਿ ਤੂੰ ਤੇਰੀ ਇਹ ਸਗੁਰਾਂ ਨੇ ਦੱਸਣਾ, ਅਸੀਂ ਨਹੀਂ ਦੱਸ ਸਕਦੇ ਮੈਂ ਜੀ ਆਹ ਕੰਮ ਕੀਤਾ, ਮੈਂ ਇੰਨਾ ਦਾਨ ਕੀਤਾ, ਮੈਂ ਭਜਨ ਕੀਤਾ, ਫਿਰ ਮੈਂ ਮੇਰਾ ਮੁੰਡਾ ਬਿਮਾਰ ਹੋ ਗਿਆ, ਇਹ ਅਸਾਂ ਨਹੀਂ ਦੱਸਣਾ, ਇਹ ਸਗੁਰਾਂ ਨੇ ਫੈਸਲਾ ਕਰਨਾ ਹੁੰਦਾ ਵੀ ਉਹ ਸਾਨੂੰ ਕਿੱਥੇ ਰੱਖਦੇ ਨੇ, ਪਿਛਲੇ ਕਿੰਨੇ ਕੁ ਪਾਪ ਨਿਬੇੜ ਕੇ ਅਤੇ ਸਾਡਾ ਇੱਥੇ ਛੁਟਕਾਰਾ ਕਰਾਉਂਦੇ ਨੇ। ਸੋ ਉਹਦੇ ਵਾਸਤੇ 14 ਸਰੀਰਾਂ ਦੇ ਸਿਰਫ ਨਾਂ ਆਏ ਨੇ, ਮੈਂ ਚਾਹੁੰਦਾ ਹਾਂ ਵੀ 9 ਜਵਾਨ ਸਰੀਰ 5-6 ਹੋਰ ਹੋ ਜਾਣ, ਅਤੇ 15-20 ਤਾਂ ਘੱਟੋ ਘੱਟ ਰਹਿਣ ਆਪਣੇ ਲੜਕੇ, ਤਾਂ ਕਿ ਅਗਾਂਹ ਤੋਂ ਅਸੀਂ ਇਸ ਗੱਲ ਨੂੰ ਕੋਈ ਸੋਚ ਸਕੀਏ ਵੀ ਭਜਨ ਬਾਣੀ ਹੋਵੇ ਜਿਹਦੇ ਨਾਲ ਜਾਹ ਹਰ ਸਿਮਰਨ ਪਿਆ ਤਾਂ ਉਪਾਤ ਗਤ ਕੀ ਨਹੀਂ ਵੱਡ ਭਾਗੀ ਹਰ ਜਪਣਾ। ਮੈਂ ਇਹ ਅਰਜ ਕਰਕੇ ਅੱਗੇ ਲਵਾਂਗਾ।
ਪਰਮ ਸਤਿਕਾਰਯੋਗ ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਨੇ ਗੁਰਬਾਣੀ ਦਾ ਕੀਰਤਨ ਬੱਚਿਆਂ ਤੋਂ ਸਰਵਣ ਕੀਤਾ, ਜਿਹੜੀਆਂ ਗੱਲਾਂ ਤੁਹਾਨੂੰ ਉਹਨਾਂ ਨੇ ਦੱਸੀਆਂ ਨੇ, ਇਹ ਗੱਲਾਂ ਅਸੀਂ ਇਸ ਕਰਕੇ ਹੀ ਕਰਦੇ ਹਾਂ, ਸਾਡੇ ਅਮਲੀ ਜੀਵਨ ਵਿੱਚ ਇਹ ਗੱਲਾਂ ਨਹੀਂ, ਪਰ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਕਹਿੰਦੇ ਨੇ ਵੱਡਿਆਂ ਦੀਆਂ ਕਹਾਣੀਆਂ ਜਿਹੜੀਆਂ ਨੇ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ। ਮੈਂ ਪਹਿਲੋਂ ਬੀਬੀਆਂ ਦਾ ਸੰਮੇਲਨ ਖਤਮ ਹੋ ਰਿਹਾ, ਮੇਰਾ ਜੀ ਕਰਦਾ ਜਿਹੜੀਆਂ ਗੱਲਾਂ ਇੱਥੋਂ ਲੈ ਕੇ ਜਾਣ ਵਾਲੀਆਂ ਨੇ, ਸਗੁਰਾਂ ਦੇ ਹੁਕਮ ਆਦੇਸ਼ ਉਪਦੇਸ਼, ਉਹਨਾਂ ਨੂੰ ਅਸੀਂ ਧਾਰਨ ਕਰ ਸਕੀਏ। ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਆਉਂਦੀਆਂ ਵੀ ਮੈਨੂੰ ਥੋੜ੍ਹੀਆਂ ਜਿਹੀਆਂ ਨੇ, ਮੈਂ ਚਾਹੁੰਦਾ ਵੀ ਹਾਂ ਕਿ ਥੋੜ੍ਹੀਆਂ ਜਿਹੀਆਂ ਗੱਲਾਂ ਦੱਸੀਆਂ ਜਾਣ ਜਿਹੜੀਆਂ ਯਾਦ ਰਹਿ ਜਾਣ, ਜਿਹਨਾਂ 'ਤੇ ਮੁੜ ਕੇ ਛੇਤੀ ਅਮਲ ਕੀਤਾ ਜਾ ਸਕੇ। ਬਾਣੀ ਸਾਰੀ ਵਿੱਚ ਸਿੱਖ ਅਤੇ ਗੁਰੂ ਦਾ ਸੰਬੰਧ ਜਿਹੜਾ ਨਾ ਉਹ ਇਸਤਰੀ ਪਤੀ ਦਾ ਦੱਸਿਆ, ਜਿਵੇਂ ਕਈ ਗੱਲਾਂ ਕਿਤੋਂ ਲਿਆ ਕੇ ਪ੍ਰਮਾਣ ਰੂਪ ਵਿੱਚ ਲੈ ਆਉਂਦੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਦਮਦਮੇ ਸਾਹਿਬ ਨੂੰ ਆਖਿਆ ਜਾਂਦਾ ਹੈ ਗੁਰੂ ਕੀ ਕਾਸ਼ੀ। ਹੁਣ ਤੇ ਅਸੀਂ ਹਿੰਦੂਆਂ ਨੂੰ ਤੋਂ ਨਫ਼ਰਤ ਕਰਦੇ ਹਾਂ ਬੜੀ, ਪਰ ਇਹ ਗੱਲ ਅਜੇ ਵੀ ਸਾਡੇ ਸਿੱਖ ਆਉਂਦੇ ਨੇ ਗੁਰੂ ਕੀ ਕਾਸ਼ੀ। ਕਾਸ਼ੀ ਤੋਂ ਆਇਆ ਇਹ ਸ਼ਬਦ, ਉੱਥੇ ਪੜ੍ਹਾਈ ਹੁੰਦੀ, ਉੱਥੇ ਬਹੁਤ ਉਪਦੇਸ਼ ਹੁੰਦਾ ਜਾਂ ਜੋ ਵੀ ਕੁਛ ਹੁੰਦਾ, ਉਹਨੂੰ ਇਸ ਕਰਕੇ ਚੰਗਾ ਮੰਨਿਆ ਗਿਆ, ਇਸ ਕਰਕੇ ਉਹਦਾ ਨਾਂ ਗੁਰੂ ਕੀ ਕਾਸ਼ੀ ਆਖਿਆ ਗਿਆ। ਇਸੇ ਤਰ੍ਹਾਂ ਹੀ ਸਿੱਖ ਗੁਰੂ ਦਾ ਜਿਹੜਾ ਸੰਬੰਧ ਹੈ ਉਹ ਇਸਤਰੀ ਪਤੀ ਦਾ ਦੱਸਿਆ ਗਿਆ। ਇਸਤਰੀ ਪਤੀ ਦਾ ਸੰਬੰਧ ਇਹ ਹੈ, ਇਸਤਰੀ ਰੂਪ ਕੇਰੀ ਕੀ ਨਿਆਈ। ਕੇਰੀ ਸ਼ਬਦ ਦਾ ਭਾਵ ਦਾਸੀ ਜਾਂ ਇਸ ਤਰ੍ਹਾਂ ਦਾ ਕੁਝ ਸਮਝ ਲਓ, ਮੈਂ ਉਹਦਾ ਅਰਥ ਵੇਖਿਆ ਨਹੀਂ ਕੀ ਹੈ। ਇਸਤਰੀ ਰੂਪ ਕੇਰੀ ਕੀ ਨਿਆਈ, ਉਸਦੀ ਅੱਧੀ ਤੋਂ ਬਾਕੀ ਜਿਹੜੀ ਇਹਨਾਂ ਉਹਦੇ 'ਚ ਲਿਖਿਆ, ਸੋਭ ਨਹੀਂ ਬਿਨ ਪਰਤਾਰੇ। ਉਹ ਬੀ ਏ ਕਰ ਲੈ, ਆਈ ਏ ਐਸ ਕਰ ਲੈ, ਡੀ ਲਿਟ ਬਣ ਜਾਵੇ, बिल्कुल ओरी शोभा नहीं जिन्ना चिर वो ब्याह नहीं कराउंदी, पति वाली नहीं बनती। अजकल दे असर हेठां असी नामकारी भी लड़कियां नूं इन्नियां पढ़ाउने आ भई वो किसे ते डिपेंड ना करन, किसे दे आसरे ना होन। पर साडे सगुरां ने जां गुरबाणी दे अनुसार जो कुछ हुकम दित्ते ने ओ तुहानूं मैं हुण दस्सिया कि इस्तरी रूप तेरी की न्याई सोभ नहीं बिन परतारे। इहदा इह मतलब नहीं भी लड़कियां पढ़न ना, पढ़न जिन्नियां मर्जी है पर उहनां दे उत्ते उस पढ़ाई की सभ्यता का असर नहीं होना चाहिए। बिल्कुल तुहानूं जिहड़ा कठिया कीता इत्थे इह इस वास्ते कीता है भई असीं साडे अपने पैर किहड़े ने जिथे असीं खलोना है वह पैर अपने बनाओ। वो पैर ने गुरमत दे उहदे ते बनावांगे ते लोकी साडे मगर तुरनगे। इन्ना वड्डा इतिहास है भारत का, बड़िया ने कुरबानियां दित्तियां ने, बड़ा कुछ किया है। पर सतगुरु राम सिंह का इतिहास इउं है जिवें ना गुरु नानक सच्चे पातशाह जिस वेले बगदाद वल गए तो उत्थे पीरां दा बहुत वड्डा गढ़ सी, उन्होंने दुध का छन्ना भर के लिया के ना ते गुरु नानक दे अगे रख दिता। उहदा मतलब इह सी कि मुल्तान मुल्तान उत्थे मशहूर गल है कि पीरीपुर मुल्तान छन्ना भर के रख दिता। गुरु साहब समझ गए उत्थे वैसे अंतरजामी सन कि छन्ना भरन का मतलब यह है कि इत्थे अगे ही छन्ना भरिया उत्थे तू किथे बहना, तुहाडे वास्ते कोई थां नहीं इत्थे। गुरु नानक सच्चे पातशाह ने एक कली का फुल लिया के ना उहदे उत्ते रख दिता छन्ने दे, तो समझ गए भी ये साथों उत्ते ने। इसे तरह ही इतिहास बहुत वड्डा है पर सतगुरु राम सिंह ने उस इतिहास के उत्ते जिहड़ा कली का फुल रखिया ना उहनू कोई नहीं चुक सकता। फिर बाणी च लिखिया अपने कंत प्यारी सास सुहागण, जे व्याही नहीं तो वह प्यारी कित्थों आउणी, जां जे व्याही है तो वह आखेगी भई तू मेरे आखे लाके चल। फिर जिहड़ा सिखी ते गुरियाई का जिहड़ा लक्षण सतगुरां ने जिस तरह लिखे ने इन्हां अपने आप नूं नीवा करके दस्या, एक ना भरिया गुण कर धोवा मेरा सौ जाग है और निस्पर्स होवा। वह मोह की नींद सुते ने, इसत्री का भी यही काम है वह आग्ञाकार होवे, आप उठ के इनान करे उस तो बाद अपने पति का इनान करावे। यो क्यों कंत प्यारी होवा सौ जागा हो निस्पर्स होवा। हुण मैं ये तुहानूं जरूर आखना है कि बीबिया नूं जिहड़ी मैं गल्लां आखियां ने इन्हां दे उत्ते पहरा देना चाहीदा ते अपने अपनियां भैणां नूं भरजाइयां नूं इस पासे लाउण। असल गुरमत साडी साडे पैर ये ने, असीं अपने पैरां नूं तुरांगे ते बहुत चंगे रहांगे। तुहानूं पंडित रजिंदर सिंह होरां ने बड़ा कुछ दस्सिया है, कुछ गल्लां दी ये बड़े खोजी ने मैनूं समझ नहीं आई। जिस तरह इन्हां ने दस्सिया इन्हें बंदे बहादुर नूं गुरु गोबिंद सिंह ने आख्या तूं व्याह ना कराई, ये किसी इतिहास विचों मैं पढ़ता भी नहीं बहुता पर मैनू मैं किसी को सुनिया नहीं है बंदे बहादुर नूं आख्या व्याह ना कराई। एक इस तरह होंदा अज अखबार विच एक चीज लिख दिंदे ने, कल नूं उस अखबार तों दूसरा अखबार वाला लिख दिंदा, फिर उस तों इतिहासकार लिखदे ने फलाने अखबार चा लिख, इस तरह इतिहास भी बनदे ने अजकल। गुरु गोबिंद सिंह जी ने जिन्हां ने यह लिखिया कि कहूं ख्रिस्त धर्म अपार, वह किस तरह बंदे बहादुर नूं आख सकदे सी व्याह ना कराई। गुरु बंदे बहादुर वास्ते यह भी सुनिया कि लिखते ने जां आंदे ने कि बंदे बहादुर ने अमर छकिया, पर किसी इतिहास विचों यह गल प्रगट नहीं हुंदी। फिर उहदा नां बंदा सिंह आंदे ने, तुसीं कदे सुनिया किसी नूं जनानी कौर भी आंदे सुनिया, पर यह जिहड़ियां गल्लां सब कलयुग दे समें विच विसाख जे जेठ हाड़ विच जाके जवान आदि कंडियारियां बूटियां बहुत हो जांदियां ने बगैर पानी देने तों बगैर सामण। मैं जिस तरह इन्हां नूं दस्सिया सी रजनीश जी की किताब लिखी है, मैं वह पढ़ी नहीं पर मैं वह किताब वेखी है, उहदा इतिहास उहदा जिहड़ा हैडिंग है ना वह लिखिया है संभोग से समाधि की ओर। इन्हां जिहड़ी पढ़ी वह इस तरह ही होगी पर मैं जिहड़ी पढ़ी वह इस तरह वह भी पढ़न वाली है कि किस तरह उन्होंने दस्सिया कि इधर नूं आउणा चंगा। मेरा जी करता है जदों कोई गल आखनी होवे ना तुलसीदास जी की छपाई दियां वह दुखां याद कर लेनी चाहीदियां ने, सत्य बचन ਹਰ ਪਿਆਰੋ ਜੋਈ ਬੁੱਧੀਮਾਨ ਜਨ ਪਾਖਤ ਸੋਈ। ਪੰਡਿਤ ਜੀ ਨੇ ਆਖਿਆ ਸੀ ਬਈ ਜਿਹੜੇ ਵਿਆਹ ਤੋਂ ਬਿਨਾਂ ਔਲਾਦ ਹੁੰਦੀ ਹੈ ਨਾ, ਉਹ ਜਿਹੜੇ ਸ਼ਬਦ ਇਹਨਾਂ ਨੇ ਵਰਤੇ ਸੀ ਉਹ ਮੈਂ ਇਹ ਦੂਜੀ ਵਾਰ ਵਰਤ ਨਹੀਂ ਸਕਦਾ। ਉਹ ਇਹ ਆਖ ਦਿੱਤਾ ਜਾਂਦਾ ਨਾ ਵੀ ਵਿਆਹ ਤੋਂ ਬਿਨਾਂ ਵੀ ਔਲਾਦ ਜਿਹੜੀ ਕਰਦੇ ਨੇ ਉਹ ਬੜੇ ਸਮਝਦੇ ਨੇ, ਠੀਕ ਹੈ। ਇਸ ਤਰ੍ਹਾਂ ਆਖਿਆ ਜਾਂਦਾ, ਮਤਲਬ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਆਪਣੀ ਜ਼ਬਾਨ ਨੂੰ ਆਪਣੇ ਦਿਮਾਗ ਨੂੰ ਸੰਤੁਲਨ ਵਿੱਚ ਰੱਖਣ ਵਾਸਤੇ, ਜਿਸ ਤਰ੍ਹਾਂ ਇੱਕ ਪੰਜਾਬੀ ਦੀ ਕਹਾਵਤ ਹੈ, ਕੋਈ ਆਦਮੀ ਖੋਤੀਆਂ ਲਈ ਜਾਂਦਾ ਸੀ ਤੇ ਉਹ ਆਂਦਾ ਸੀ ਚੱਲ ਬੀਬੀ ਚੱਲ ਪੈਣਾ, ਚੱਲ ਬੀਬੀ ਚੱਲ ਪੈਣਾ। ਉਹਨਾਂ ਆਖਿਆ ਤੂੰ ਇਸ ਤਰ੍ਹਾਂ ਕਰਦਾ, ਆਂਦਾ ਮੈਂ ਜਾਣਾ ਹੈ ਲੋਕਾਂ ਦੇ ਘਰਾਂ ਵਿੱਚ ਤੇ ਉੱਥੇ ਜਾ ਕੇ ਮੈਨੂੰ ਇਹ ਆਦਤ ਪਵੇ, ਇਹ ਆਦਤ ਮੇਰੀ ਪੱਕੀ ਰਵੇ। ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਪੰਡਿਤ ਜੀ ਨੇ ਦੱਸਿਆ ਸੀ ਨਾ, ਇੱਕ ਅਮਰੀਕਨ ਲੜਕੀ ਤੇ ਪੰਜਾਬੀ ਜਾਂ ਹਿੰਦੁਸਤਾਨੀ ਮੁੰਡੇ ਦੀ ਗੱਲ, ਹੋਰ ਬਹੁਤ ਦੂਰ ਦੀਆਂ ਗੱਲਾਂ ਨੇ। ਸਾਡੇ ਸਮਾਜ ਵਿੱਚ ਬੜਾ ਕੁਛ ਹੈ ਇਸ ਤਰ੍ਹਾਂ ਦਾ, ਬੜੇ ਵੱਡੇ ਵੱਡੇ ਪਹਿਲਵਾਨ ਹੋਏ ਨੇ ਜਿਨ੍ਹਾਂ ਨੇ ਇਹਨਾਂ ਤੁਖਾਂ ਨੂੰ ਸਫਲ ਕੀਤਾ। ਨਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਜਦੋਂ ਇੱਕ ਦੀਵਾਨ ਵਿੱਚ ਸ਼ਬਦ ਪੜਿਆ ਜਾ ਰਿਹਾ ਸੀ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰਹੇ। ਆ ਜਗਤਾਰ ਸਿੰਘ ਹੋਰੀ ਭੁਨਿਆਰੀ ਵਾਲੇ ਜਿਹੜੇ ਇਹਨਾਂ ਦੇ, ਉਹ ਮੇਰੇ ਖਿਆਲ ਪੜਦਾਦੇ ਲੱਗਦੇ ਸਨ ਸੰਤ ਜੀਵਨ ਸਿੰਘ ਹੋਰੀ, ਤੇ ਉਹ ਗ੍ਰੰਥ ਸਾਹਿਬ ਦੇ ਉੱਤੇ ਬਹਿ ਕੇ ਆਖਿਆ ਮੈਂ ਆ ਉਹ ਬਲੀ ਜਿਹਨੇ ਪੰਜਾਂ ਨੂੰ ਸਾਡੇ ਆਖੋ ਕੋਈ ਮੇਰੇ ਤੋਂ ਕੰਨ ਕੱਟ ਸਕੇ। ਇਸ ਤਰ੍ਹਾਂ ਥਾਪੀ ਮਾਰੀ ਉਹਨਾਂ ਨੂੰ, ਫਿਰ ਦਾਨ ਲੱਗਾ ਸੀ ਸਾਥ ਨੂੰ ਜੋ ਕੱਢਿਆ ਗਿਆ ਸੀ। ਫਿਰ ਵਿਸਾਖੀ ਦੀ ਗੱਲ ਹੈ, ਵਿਸਾਖੀ ਤੇ ਕੱਢਿਆ ਗਿਆ ਸੀ, ਹੋਲੇ ਤੇ ਕੱਢਿਆ ਸੀ ਤੇ ਵਿਸਾਖੀ ਤੇ ਆ ਕੇ ਫਿਰ ਸੰਤ ਠਾਕਰ ਮਾਵੇ ਵਾਲਿਆਂ ਨੇ ਉਹਨਾਂ ਨੂੰ ਬਖਸ਼ਾਇਆ ਸੀ ਸਬਰਾਂ ਦੇ ਕੋਲ। ਔਰ ਸੱਚ ਪਾਤਸ਼ਾਹ ਦੇ ਆਪਣੇ ਸ਼ਬਦ ਨੇ ਬਈ ਬਹੁਤ ਵੱਡੇ ਮਹਾਂਪੁਰਖ ਸਨ ਤੇ ਉਹ ਆ ਕੇ ਉਹਨਾਂ ਨੂੰ ਕਦਰ ਸੀ ਇਸ ਗੱਲ ਦੀ ਵੀ ਜਿਹੜਾ ਵਿੱਚੋਂ ਨਿਕਲ ਜਾਂਦਾ ਸਾਧ ਸੰਗਤ ਦਿਓ ਉਹਦਾ ਕੀ ਹਾਲ ਹੁੰਦਾ। ਤੇ ਉਹ ਆ ਕੇ ਜਿਸ ਸੱਚ ਪਾਤਸ਼ਾਹ ਨਾਲ ਦੱਸਿਆ ਕਿ 67 ਵਾਰ ਜਪ ਸਾਹਿਬ ਦੇ ਫਿਰ ਕਿੰਨੇ ਕਰਦੇ ਸਨ ਰੋਜ਼, ਇੰਨੇ ਹੀ ਨਿਤਨੇਮ ਕਰਨ ਵਾਲੇ, ਉਹ ਆ ਕੇ ਮੇਰੇ ਅੱਗੇ ਖਲੋ ਕੇ ਸਗੁਰਾਂ ਦੇ ਸ਼ਬਦ ਨੇ ਆਂਦੇ ਨੇ ਪਾਤਸ਼ਾਹ ਬਖਸ਼। ਉਹ ਸਾਡੇ ਏਡੇ ਏਡੇ ਵਿਦਵਾਨ ਤੇ ਪਹਿਲਵਾਨ ਹੋਏ ਨੇ, ਉਹਨਾਂ ਦਾ ਇਤਿਹਾਸ ਸਾਡੇ ਸਾਹਮਣੇ ਆਉਣਾ ਚਾਹੀਦਾ, ਸਾਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ। ਪੜ੍ਹਿਆ ਲਿਖਿਆ ਲੜਕਿਆਂ ਤੇ ਲੜਕੀਆਂ ਦਾ ਕੰਮ ਹੈ ਕਿ ਉਹ ਇਸ ਪਾਸੇ ਧਿਆਨ ਨਾਲ ਕੰਮ ਕਰਨ। ਇੱਕ ਗਿੱਲਾਂ ਦੇ ਮੱਲਾ ਸਿੰਘ ਹੀ ਹੋਏ ਨੇ, ਉਹਨਾਂ ਨੇ ਵਿਆਹ ਤੋਂ ਬਾਅਦ ਆਪਣੀ ਘਰਵਾਲੀ ਨੂੰ ਆਖਿਆ ਜਾ ਕੇ ਭੈਣ ਜੀ ਆਹ ਚੀਜ਼ ਦਿਓ ਮੈਨੂੰ, ਕੋਈ ਚੀਜ਼ ਆਖਿਆ। ਉਹਨਾਂ ਆਖਿਆ ਇਹ ਕੀ ਗੱਲ, ਉਹਨਾਂ ਨੇ ਫਿਰ ਆਖਿਆ ਵੀ ਮੈਂ ਤੇ ਹੁਣ ਇਹ ਕੰਮ ਛੱਡ ਦਿੱਤਾ। ਉਹ ਜਿਹੜੀ ਗੱਲਾਂ ਦੇ ਸਨ ਦੁਪਹਿਰੇ ਦਿੰਦੇ ਸਨ, ਫਿਰ ਉਹਨਾਂ ਦੇ ਕਿਸੇ ਭਰਾ ਵੱਲ ਕਿਸੇ ਦੇ ਵੱਲ ਬਿਠਾ ਦਿੱਤੀ ਗਈ ਸੀ, ਉਹਨਾਂ ਨੇ ਨੀ ਇਸ ਪਾਸੇ ਧਿਆਨ ਦਿੱਤਾ। ਮੁੜ ਕੇ ਤੰਬੋਲੀ ਵਾਲੇ ਖੂਹਾਂ ਦੇ ਲਾਹੌਰ ਦੇ ਜ਼ਿਲ੍ਹੇ ਚ ਮਾਂਗੇ ਵਾਲੇ ਸੰਤ ਸਮਾ ਸਿੰਘ ਰਹਿੰਦੇ ਸਨ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਕੋਈ ਗ੍ਰਿਸਤ ਦੀ ਗੱਲ ਦੱਸ। ਉਹਨਾਂ ਆਖਿਆ ਸਾਰੀ ਉਮਰ ਚ ਮੈਨੂੰ ਇੰਨਾ ਹੀ ਪਤਾ ਹੈ ਕਿ ਮੈਂ ਸੁੱਤਾ ਪਿਆ ਸਾਂ ਤੇ ਕੋਈ ਮੇਰੇ ਨਾਲ ਆ ਕੇ ਪੈ ਗਿਆ ਤੇ ਮੈਂ ਵੇਖਿਆ ਤੇ ਮੈਨੂੰ ਜਾਪਿਆ ਵੀ ਜਨਾਨਾ ਸਰੀਰ ਹੈ ਕੋਈ, ਔਰਤ ਹੈ ਕੋਈ, ਤੇ ਮੇਰੇ ਇੰਨੀ ਵੇਖਦਿਆਂ ਨੂੰ ਉੱਠ ਕੇ ਤੁਰ ਗਈ। ਇਦੋਂ ਵੱਧ ਮੈਨੂੰ ਨਹੀਂ ਪਤਾ। ਸੰਤ ਸੁਬਾ ਸਾਹਿਬ ਸਿੰਘ ਜੀ ਬੰਗਾਲੀਪੁਰ ਵਾਲੇ, ਜਿਹਨਾਂ ਦਾ ਹੁਣੇ ਹੀ 10 ਦਿਨ ਦਿਹਾੜਾ ਲੰਘਿਆ, ਉਹ ਮੰਗੇ ਹੋਏ ਸਨ ਕਿਤੇ, ਜਿੱਥੇ ਉਹ ਮੰਗੇ ਸਨ ਨਾ ਉਹਨਾਂ ਦੇ ਵਿਆਹ ਦੀ ਕੋਈ ਤਾਰੀਖ ਨਿਯਤ ਕਰਨੀ ਸੀ ਜਾਂ ਉਹਨਾਂ ਨੂੰ ਸ਼ਾਦੀ ਹੋ ਗਈ ਸੀ, ਉਹਨਾਂ ਦੀ ਮਲਕਪੁਰ ਪਿੰਡ ਚ ਸ਼ਾਦੀ ਉਹਨਾਂ ਦੀ ਹੋਈ ਸੀ, ਤੇ ਉਹਨਾਂ ਨੇ ਘਰਵਾਲੀ ਨੂੰ ਉਹਨਾਂ ਨੇ ਆਖਿਆ ਆਪਣੇ ਸਹੁਰੇ ਨੂੰ ਭਈ ਮੈਂ ਤੇ ਭਜਨ ਬਾਣੀ ਕਰਨਾ ਤੇ ਸਤਿਗੁਰੂ ਰਾਮ ਸਿੰਘ ਦੇ ਲੜਦਾ ਕੇ ਆਪਣੀ ਜੀਵਨ ਸਫਲ ਕਰਨਾ, ਇਸ ਨੂੰ ਜਿੱਥੇ ਹੋਰ ਤੁਹਾਡੀ ਮਰਜ਼ੀ ਵਿਆਹ ਦਿਓ। ਬੀਬੀ ਨੂੰ ਵੀ ਸੱਦ ਕੇ ਆਖਿਆ ਵੀ ਤੂੰ ਜਿੱਥੇ ਤੇਰੀ ਮਰਜ਼ੀ ਵਿਆਹ ਕਰਾ ਲੈ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਇਹ ਕੰਮ ਨਹੀਂ ਕਰਦਾ। ਤੁਹਾਨੂੰ ਸੂਬਾ ਜੀ ਸਨ ਸਾਹਿਬ ਸਿੰਘ ਹੋਰੀ, ਤੇ ਤੁਹਾਨੂੰ ਬੀਬੀ ਸੀ ਜੀ ਨੇ ਆਖਿਆ ਆਪਣਾ ਗਹਿਣਾ ਗੱਟਾ ਸਾਰਾ ਲਿਆ ਕੇ ਸਾਧ ਸੰਗਤ ਨੂੰ ਦੇ ਕੇ, ਫਿਰ ਉਹ ਭੈਣੀ ਸਾਹਿਬ ਆ ਕੇ ਉਹਨਾਂ ਦੇ ਪਿੰਡ ਦਾ ਇੱਕ ਬੰਦਾ ਸੀ ਉਹਨੂੰ ਨਾਲ ਲਿਆਈ, ਫਿਰ ਅੰਮ੍ਰਿਤ ਛਕਿਆ ਸੋਹਣ ਸਿੰਘ ਘਰ ਉਹਨਾਂ ਨੂੰ ਲਿਆ ਕੇ ਅੰਮ੍ਰਿਤ ਛਕਿਆ, ਤੇ ਉਹਨੇ ਆਖਿਆ ਮੈਂ ਵੀ ਹੁਣ ਇਹੋ ਹੀ ਕਰਨਾ ਹੈ ਭਜਨ ਬਾਣੀ, ਮੈਨੂੰ ਵੀ ਇਸ ਚੀਜ਼ ਦੀ ਲੋੜ ਨਹੀਂ।
ਪਰਮ ਸਤਿਕਾਰਯੋਗ ਸਾਧ ਸੰਗਤ ਪ੍ਰਧਾਨ ਜੀ, ਸਰਦਾਰ ਰਵਿੰਦਰ ਸਿੰਘ ਜੀ ਰੀਲ ਅਤੇ ਪ੍ਰਭਦਿਆਲ ਸਿੰਘ ਜੀ ਜਸ, ਜਿਨ੍ਹਾਂ ਨੇ ਬੜੇ ਸੁੰਦਰ ਸ਼ਬਦਾਂ ਨਾਲ ਥੋੜ੍ਹਾ ਜਿਹਾ ਸਮਾਂ ਸਾਡਾ ਸੁਹਾਵਣਾ ਕੀਤਾ। ਮੈਂ ਇੱਕ ਵਾਰ ਸਾਰੀ ਸਾਧ ਸੰਗਤ ਨੂੰ ਅਰਜ਼ ਕਰਾਂਗਾ, ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ। ਇੱਕ 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 ਮਿੰਟ, ਇੱਕ ਇੱਕ ਘੜੀ, ਇੱਕ ਇੱਕ ਦਿਨ ਸਾਡਾ ਜਿਹੜਾ ਉਹ ਸਤਿਗੁਰੂ ਦੇ ਲੇਖੇ ਲਾਉਣ ਦਾ ਸਾਡਾ ਹੱਕ ਬਣਦਾ, ਪਰ ਉਹਦੇ ਵਿੱਚ उत्थे तक पहुँचना बड़ा मुश्किल है, इसलिए कोई थोड़ा जा समा आदमी कढ़दा कि मैं जाके अपने जिस तरह सारे दिन की लगी हुई मैल न कुछ धो लवान, भरिया हथ पैर तन दे पानी धोता है उतरस के। गुरु नानक सच्चे पातशाह ने यह भीवीं पौड़ी च हुक्म किया, बूत पलीटी कपड़ होए जे साबून लिया वह धोए। तीसरी थान जाके फिर हुक्म करते ने, भरिया मत पापा कै संग ओ तोपै नावै कै रंग। उत्थे ना साबण तो ना पानी, ये दोवें चीज़ां नहीं लग सकदियां। उत्थे जिहड़ी चीज़ लगनी है उस नूं लाउण वास्ते कुछ समा असीं इत्थे कढ़दे आं। जिन्हां ने अपना तन मन धन सब सौंप शरीर सोई सुहागण कहै कबीर, जिन्हां ने इन्ना वक्त कढ लिया उन्हां दे नां इस वेले संसार ते रोशन हैं। जिस तरह तुसीं अज दिन मना रहे हो, आपां सारे इकट्ठे होके इत्थे सरदार जस्सा सिंह जी दा, ते मैं नूं याद च नहीं चंगी तरह, मेरा ख्याल है भी भाई कान सिंह उन्हां दे कोश विच भी इन्हां दा जिक्र हैगा। ते एक तस्वीर एक आसी हो रही हैं, मैनूं नाम भुल गया उन्हां दा, करम सिंह आसी, उन्होंने एक किताब छापी थी जस्सा सिंह वास्ते, तो उहदे विच एक मध्यम जी तस्वीर छपी है। बहुत चिर हो गया मैनू पूरी तरह नहीं याद भी वह तस्वीर बिल्कुल इस तरह की सीधी पग वाली है। तो नहीं जिन्होंने तुम भाई कान सिंह उन्हों का कोश पढ़ के वेखो, एक तस्वीर भाई कान सिंह उन्हों की इस तरह के दस्तारे नाल, तो थले लिखा भाई कान सिंह और गुरमुखी बाने। मेरा सिर्फ कहने तो मतलब है जिन्होंने अपना तन मन धन सारा सतगुरु नूं दिता है, उन्होंने ये लोगों की संग छड़ दिती है। जिन्होंने अपने मसल जिहड़े ने, जिहड़ा कोई डंड लाउंदा उहदे बाहां बन जांदियां ने, बैठकां लाउंदा उहदी लत्तां तैयार हो जांदियां ने, ते जिहड़ा कोई नाम जपदा है ना उहदा मन इन्ना साफ हो जांदा है भई इत्थों तक लिख दिता है कबीर मन निर्मल भया जैसा गंगा नीर, पाछे लागो हर फिरा कहत कबीर कबीर। जिन्हों लभदे ने ना आंदे ने दिसदा नहीं, कोई सतवें आकाश से कोई कितने दसदा वो आंदे ने पिछे लगा फिरदा। तो जदों इत्थों तक हालत पहुँच जाती है फिर उन्होंने अपने शरीर की परवाह नहीं दिंदी, वो जिहदे नाल एकमिक हो जाते हैं ना, उस दी बनाई हुई चीज़ की खलकत की परवाह सिर्फ उन्हें रहिंदी है। उन्होंने अपना तो बेगाना नहीं सोचता, ये तो बहुत उच्ची गल है। जिन्होंने सतगुरु नूं अपना आप दिता, जिस तरह तुसीं भाई कन्हैया की कथा पढ़ते हो कि वह सिख जिहड़े सन वह भी बड़ा चंगा काम करते सन, सतगुरां दे हुक्म च अपने शरीर दिते, उन्होंने बलिदान दिते, पर एक वो सी जिस तरह किसी को 5,000 किसी को 10,000 किसी को लख रुपया हो, और उन्होंने इस तरह का बनाता भी तेनू पियाँ पिलावा पाने तू दसना सब थाई। सो जिन्होंने सतगुरु नू अपना आप सारा कुछ सौंप दिता है ना, उन्होंने उस वेले नहीं पता लगता उन्होंने सतगुरां के जिहड़े सिख ने ना उन्होंने की पता लगना, उस वेले सतगुरां का भी पता नहीं लगता। भाई गुरदास जी दे इस कबित अनुसार जैसे जल मद मेहमान ना जाने मीन, जिमें पानी दे विच मच्छी होवे ना उन्हों पानी की कदर नहीं हुंदी। एक बार आंदे ने बीरबल ते अकबर बादशाह बेड़ी विच बैठे जांदे ने, एक बच्चा बड़ा रोंदा है, वो रोंदा है नालियां आंदा मैनूं बाहर कढो बाहर कढो। बादशाह पुछदा बीरबल नूं भई ये रोंदा क्यों बच्चा, बाहर क्यों दौड़दा है। उसने उन्हें माता पिता की अख बजा के एक पास में बांह फड़ रखी, तो बच्चे झटपट फट के नदी के बिच सुट दिता। जो नदी के बिच सुट दिता तो वह ही बच्चा जो बाहर दौड़ता से उन्होंने गोते आए तो झटपट आखन लगा मैं बेड़ी के बिठाओ छेती, भज भज के बेड़ी वालू आवे उस फट के बेड़ी बिठा लिया, चुप करके बैठ गया बच्चा। बादशाह ने पूछया भी हुणे चुप क्यों कर गया। उन्हें आख्या भी तैनू अजे पता नहीं लगा। उन्हें आख्या नहीं आता इनू बेड़ी के सुख का पता नहीं सी, इस वास्ते बाहर नू दौड़दा सी। ते बेड़ी के सुख का पता कदों लगा जदों बाहर इनू दुख प्रतीत होया गोते खाण लगा। इस तरह ही भाई गुरदास जी लिखते ने, जैसे जल मद मेहमान न जाने मीन, पुन जल बिन तलफ तलफ मर जात है। मच्छी पानी दे विच अपना ध्यान नहीं करती, पर जिस वेले वो बाहर कढ दित्ती जांदी पानी तो, कबीर थोड़ा जल माछली चीवर मेले जाल, ये टोंग नैना छूट सा फिर कर समुंद संभाल। फिर वो मच्छी नूं तकलीफ आउंदी है, पुन जल बिन तलफ तलफ मर जात है। जैसे बन बस तुम हाथ में ना जाना है, जिस तरह बन विच बसदे पशु पंछी मृग ते उड़न वाले जानवर आदि जिहड़े ने, वो जंगल दे महात्म नूं नहीं समझदे। कदों समझदे ने, जैसे बन बस तुम हाथ में ना जाना है, पुन खग मृग पर बस परे अकलात है। उस वेले समझदे ने जदों उन्हां नूं फड़ के फाई ला के जानवरां नूं फड़ के लै जांदे ने फांद की, किसी ने पिंजरिया च पा पा के तोते घर रखे होंगे ने। यह भी मैं गर्ज करता है, मेरा जी करता है भी कई शरीर ने घर पिंजरे तोते पा के रखे होंगे ने, भाई जे सानू तोते लै जाण अपने कोल जंगल दे विच, वो एक पिंजरे च पा के सानू खूबसूरत करके अपने कोल रख छड़न, उन्हां दे ते दिलशा भी होगी, पर साडी की हालत होगी उस वेले। तो मैं अर्ज करांगा भी वह जानवर कोई पिंजरे च पै हुण छुड़ा रहा करो। जिन्हां ने सिखां दे अंदर रह के वेख्या उन्हां नूं पता है भी सिखां दे अंदर की हालत हुंदी है। पुन खग प्रिग पर बस परे अकुलात है, जैसे प्रिय संगम स्नेह कह न जाना त्रिय, बिछरत बिरह बिरथा कह बिरलात है, तैसे गुर चरण सरन आत्मा अचेत। सतगुरु के चरणों में बैठा होया वह आत्मा अचेत है, अंतर परत सिमरत पछतात है। उस वेले जिस वेले उसनू तब नर सुता जागया, जम डंड लगा बहु पार। सो इस तरह ही वो समा असल में जिहड़ा समा उस वेले कदर नहीं आउंदी उन्हां दी जिन्ना पिछों उसका पता लगता है, पर जिस वेले पता लगता है असीं उस वेले कोशिश करिए कि हुण असीं उस चीज़ नूं जिहड़ा पछतावा है जिस गल का लगा अगां तो ना असीं करिए। तो जिहड़े आदमी इस कदर कीमत वाले ने, जिस तरह क्योंकि गल्लां करन दा मौका बड़ा मुश्किल ते बड़ा थोड़ा समा मिलता है, साढ़े सिखां विचों जिन्हां नूं इस गल की ताकत मिली कि उन्होंने अपने शरीर की परवाह नहीं की, नाम जप के इसकी प्राप्ति हुई। नाम जपन वाले जिहड़े ने वो असीं उन्हां नूं अज दी तकड़ी ते तोलदे हां, ते अज दी तकड़ी दे कोल वो वटे नहीं हन कि जिन्हां नाल वो तोली जा सके गल। वो एडी भारी गल है कि जिसनों असी ए लगता भी इस तकड़ी नाल असी समझ ही नहीं सकते। कोई उस दिन सी जिस वेले ये गल आखी जाती सी, पताला पताल लख आगासा आगास जी, ये हुण ये ते एवें 2000 वरे पुरानी गल्लां लिखियां ने गुरु नानक ने, ये बड़ियां उच्चियां गल्लां ने जो समझण तो बाहर ने इस तरह। पर हुण 500 साल दिन जिस वेले गुरु नानक जी का मनाया गया, उस वेले गुरबख्श सिंह प्रीतलड़ी वाले होरां ने एक लेख लिखिया सी, जिहदे च उन्होंने लिखिया कि जिहड़ा गुरु नानक ने लिखिया पताला पताल लख, उहदा मतलब ये नहीं कि वह 100,000 है यानी 1,00,000 है, वह लखां ही तैयार पताल दियां ने। रूसी अजकल खोज कर रहे हैं, उन्होंने अजे पूरा पता नहीं लगा। हुण ये दसो भई जिहड़े अजकल अजे एक आकाश की खोज नहीं कर सके, उन्होंने असीं बहुत वड्डे समझिए, तो जिन्हें पताल ते आकाश लखां लिख दिते ने उन्हां नूं असीं छड्ड बईए, तो फिर सियाणप इस गल विच कीड़ी है साडी। फिर एक माई काबल तो आउंदी है गोंदवाल साहब कार कढ़न वास्ते, तो यह नहीं पता भी वह माई कीड़ी सवारी ते आउंदी है, कदों चली जाती है, कदों आउंदी है। रोज़ काबल जाती है, रोज़ काबलों आउंदी है माई, तो तुरी तुरी जाती कार कढ़दी इस तरह हथ मार के जाती है। तो उन्होंने किसी ने पूछा भी ए तू हथ कद नहीं मार दी, एक हथ तेरा टोकरे नहीं बाया ना, इधर हथ मार दी जानी तू। आँदी मैं अपने बच्चे नूं, वो काबिल च पिया उन्होंने मैं झूठा दे के जानी हाँ। ये भी जिहड़े महापुरख ने ना वो ਵੀ ਗੱਲ ਦੱਸਣ ਵਾਸਤੇ ਇੱਕ ਪ੍ਰਗਟਾਵਾ ਕਰ ਦਿੰਦੇ ਨੇ, ਜੇ ਉਹ ਉਸ ਤਰ੍ਹਾਂ ਹੀ ਉੱਥੇ ਲਿਖਿਆ ਜੋ ਜੋ ਚਿਤਵਾ ਸੰਤ ਜਨ ਸੋ ਲੇਤਾ ਮਾਨ, ਉਹ ਧੰਨੇ ਦੇ ਬਲਦ ਹੱਕ ਦਾ ਫਿਰਿਆ, ਕਿਆਰੇ ਕਿਆਰੇ ਮੋੜਦਾ ਫਿਰਿਆ, ਸਾਰਾ ਕੁਛ ਹੁੰਦਾ, ਉਹਨੇ ਉਹਦੇ ਨਹੀਂ ਸੀ ਕਰ ਸਕਦਾ, ਲੇਕਿਨ ਉਹ ਇੱਕ ਦੱਸਣ ਵਾਸਤੇ ਗੱਲ ਕਥਾ ਬਾਹਰ ਕੱਢਣ ਵਾਸਤੇ ਗੱਲ ਆ ਗਈ। ਉਹ ਬਾਈ ਜਿਹੜੀ ਹੈ ਨਾ, ਉਹਨੂੰ ਉਹਨੇ ਆਖਿਆ ਵੀ ਮੇਰਾ ਬੱਚਾ ਕਾਬਲ 'ਚ ਪੰਗੂੜੇ 'ਤੇ ਪਿਆ, ਮੈਂ ਉਸਨੂੰ ਝੂਟਾ ਦਿੰਦੀ ਹਾਂ। ਹੁਣ ਇਹ ਦੱਸੋ ਵੀ ਜਦੋਂ ਅਸੀਂ ਉੱਥੇ ਤੱਕ ਪਹੁੰਚਦੇ ਹੀ ਨਹੀਂ, ਹੁਣ ਵਲੈਤ ਜਿਹੜਾ ਆਰਮੀ ਆਇਆ ਨਹੀਂ, ਇੱਥੋਂ ਜਾ ਕੇ ਬੰਦਾ ਦੱਸਦਾ ਉੱਥੇ ਜੀ ਅੱਠ ਅੱਠ ਨੌ ਨੌ ਮਹੀਨੇ ਪਾਲਾ ਬੜਾ ਪੈਂਦਾ, ਇੰਨੀ ਬਰਫ਼ ਕਿਸ ਤਰ੍ਹਾਂ ਪੈ ਸਕਦੀ ਹੈ, ਵੱਧ ਤੋਂ ਵੱਧ ਹੋਏ ਆ, ਚਲੋ 2 ਮਹੀਨੇ 3 ਮਹੀਨੇ ਪਾਲਾ ਪਿਆ, ਜਿਹੜਾ ਪੰਜਾਬ 'ਚ ਰਹਿਣ ਵਾਲਾ ਤਾਂ ਇਹ ਕੁਛ ਸੋਚੇਗਾ। ਅਤੇ ਸਾਡੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਹੈ ਜਿਸ ਤਰ੍ਹਾਂ ਉਹ ਕਹਿੰਦੇ ਨੇ ਇੱਕ ਖੂਹ ਦੇ ਵਿੱਚ ਇੱਕ ਡੱਡੂ ਸੀ, ਅਤੇ ਉੱਥੇ ਕਿਸੇ ਤਰ੍ਹਾਂ ਇੱਕ ਹੰਸ ਆ ਕੇ ਖੂਹ ਦੇ ਉੱਤੇ ਬੈਠ ਗਿਆ, ਅਤੇ ਉਹ ਉਹਨੂੰ ਪੁੱਛਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ? ਉਹਨੇ ਆਖਿਆ ਮੈਂ ਹੰਸ ਹਾਂ, ਅਤੇ ਮੈਂ ਮਾਨ ਸਰੋਵਰ ਤੋਂ ਆਇਆ। ਮੈਂ ਕਿਹਾ ਮਾਨ ਸਰੋਵਰ? ਅਸੀਂ ਹਾਂ। ਉਹਨੇ ਆਖਿਆ ਕਿੱਡਾ? ਕਹਿੰਦਾ ਬਹੁਤ ਵੱਡਾ। ਡੱਡੂ ਨੇ ਉਹਨੂੰ ਫਿਰ ਪੁੱਛਿਆ ਤਾਂ ਵੀ ਕੋਈ, ਉਹਨੇ ਆਖਿਆ ਬਹੁਤ ਵੱਡਾ ਹੈ ਤੇਰੇ ਅੰਦਾਜ਼ੇ ਤੋਂ। ਉਹਨੇ ਸੋਚਿਆ ਵੀ ਉਹਨੇ ਖੂਹ ਦੇ ਵਿੱਚ ਤੀਜਾ ਕਿੱਸਾ ਗੇੜਾ ਦੇ ਕੇ ਨਾ ਆਉਂਦਾ ਏਡਾ ਕੁ ਹੈਗਾ, ਆਉਂਦਾ ਨਹੀਂ ਇਦੂ ਬਹੁਤ ਵੱਡਾ। ਫਿਰ ਉਹਨੇ ਅੱਧੋਂ ਵੱਧ ਗੇੜਾ ਦੇ ਕੇ ਉਹਨੇ ਆਖਿਆ ਇਦੂ, ਫਿਰ ਸਾਰੇ ਖੂਹ 'ਚ ਉਹਨੇ ਗੇੜਾ ਦੇ ਦਿੱਤਾ ਜਿਸ ਵੇਲੇ, ਉਹਨੇ ਆਖਿਆ ਏਡਾ ਕੁ ਹੈਗਾ, ਆਉਂਦਾ ਇਦੂ ਬਹੁਤ ਵੱਡਾ, ਉਹ ਆਉਂਦਾ ਝੂਠ, ਇਦੂ ਵੱਡਾ ਤਾਂ ਹੋ ਹੀ ਨਹੀਂ ਸਕਦਾ। ਸੋ ਸਾਡੀ ਇਸ ਵੇਲੇ ਉਹ ਹਾਲਤ ਬਣੀ ਹੈ, ਗਿੱਦੜ ਦਾਸ ਨਾ ਪੜੇ ਆਖੇ ਥੂ ਕੌੜੀ। ਅਸੀਂ ਟਾਲਸਟਾਏ ਦੀਆਂ, ਮਾਓ ਸੇਤੁੰਗ ਦੀਆਂ, ਲੈਨਿਨ ਦੀਆਂ ਅਤੇ ਕਿਤਾਬਾਂ ਪੜ੍ਹ ਸਕਦੇ ਹਾਂ, ਪਰ ਅਸੀਂ ਆਪਣਾ ਜਿਹੜਾ ਧਰਮ ਗ੍ਰੰਥ ਹੈ ਸਾਡਾ, ਜਿਹਦੇ ਵਿੱਚ ਇੰਨਾ ਕੁਛ ਲਿਖਿਆ, ਇੱਥੇ ਲਿਖਿਆ ਬਾਣੀ ਦੇ ਵਿੱਚ ਕਿ ਜਿਸ ਆਦਮੀ ਦਾ ਮਨ ਆਪਣੇ ਸਗੁਰਾਂ ਦੇ ਚਰਨਾਂ ਨਾਲ ਲੱਗਾ ਹੈ, ਉਹ ਕਿਸੇ ਹਥਿਆਰ ਨਾਲ ਨਹੀਂ ਕੱਟਿਆ ਜਾ ਸਕਦਾ। ਅਤੇ ਫਿਰ ਨਿਰਾ ਲਿਖਿਆ ਹੀ ਨਹੀਂ, ਤਾਰੂ ਸਿੰਘ ਨੇ ਸਾਬਤ ਕਰਕੇ ਦੱਸਿਆ। ਉਹ ਵੀ ਸਾਡੇ ਵਰਗੇ ਹੱਥਾਂ ਪੈਰਾਂ ਵਾਲਾ ਲੜਕਾ ਸੀ, ਅਤੇ ਉਸ ਦੇ ਜਿਸ ਵੇਲੇ ਆਖਿਆ ਕਿ ਤੇਰੇ ਵਾਲ ਮੈਂ ਜੁੱਤੀਆਂ ਨਾਲ ਉਡਾ ਦਿਆਂਗਾ, ਉਹਨੇ ਆਖਿਆ ਇਹਨੂੰ ਕੋਈ ਚੀਜ਼ ਨਹੀਂ ਲੱਗ ਸਕਦੀ, ਉਸ ਤਰ੍ਹਾਂ ਨਾਲ ਕੈਂਚੀਆਂ ਨਾਲ ਕਿਸੇ ਚੀਜ਼ ਨਾਲ ਵਾਲ ਨਹੀਂ ਕੱਟੇ ਗਏ, ਬਈ ਅਸੀਂ ਵੀ ਕੋਸ਼ਿਸ਼ ਕਰੀਏ। ਕਿਉਂ? ਉਹਦੀ ਭਾਵਨਾ ਇਹ ਸੀ, ਅਸੀਂ ਵੀ ਆਪਣੀ ਭਾਵਨਾ ਇਸ ਤਰ੍ਹਾਂ ਦੀ ਬਣਾਈਏ ਵੀ ਅਸੀਂ ਆਪ ਨਾ ਆਪਣੇ ਵਾਲ ਮੰਨੀਏ। ਮੈਂ ਖਿਮਾ ਮੰਗਾਂਗਾ, ਐਵੇਂ ਗੱਲ ਸਾਹਮਣੇ ਆ ਗਈ, ਇਸ ਵਾਸਤੇ ਮੈਂ ਗੱਲ ਕੀਤੀ ਹੈ, ਅਤੇ ਆਪਣਿਆਂ ਨਾਲ ਹੀ ਕਰੀਦੀ ਹੈ, ਆਪਣੇ ਮਾਣ 'ਤੇ ਕਰੀਦੀ ਹੈ, ਸਾਡੇ ਆਪਣੇ ਭਰਾਵਾਂ ਨੂੰ ਆਖ ਸਕੀਦਾ, ਦੂਸਰਿਆਂ ਨੂੰ ਨਹੀਂ ਆਖ ਸਕੀਦਾ। ਸੋ ਤੁਹਾਨੂੰ ਹੀ ਆਖਣਾ, ਤੁਹਾਡੇ ਤੋਂ ਹੀ ਆਸਾਂ ਰੱਖਣੀਆਂ ਨੇ, ਭਾਈ ਜਿਹਦੇ ਸਿਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪਿਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਪਿਆਰ ਨਾਲ ਇੱਕ ਦੂਸਰੇ ਨੂੰ ਆਖਿਆ ਕਰੋ, ਨਫ਼ਰਤ ਨਾਲ ਨਾ ਆਖੋ, ਨਫ਼ਰਤ ਨਾਲ ਆਖਿਆ ਜੇ ਕੰਮ ਬਣਦਾ ਹੋਵੇ ਤਾਂ ਵੀ ਵਿਗੜ ਜਾਂਦਾ। ਉਹਨੂੰ ਪ੍ਰੇਮ ਨਾਲ, ਪਿਆਰ ਨਾਲ ਇਕੱਲਿਆਂ ਬਿਠਾ ਕੇ ਆਖੋ, ਭਾਈ ਇਹ ਕੰਮ ਆਪਾਂ ਨੂੰ ਨਹੀਂ ਸੋਭਾ ਦਿੰਦਾ। ਸੋ ਉਹਨਾਂ ਨੇ ਜਿਨ੍ਹਾਂ ਨੇ ਸਗੁਰਾਂ ਦੀ ਆਗਿਆ ਦੇ ਚੱਲੇ, ਇਹ ਹੁਣ ਜਿਹੜੀ ਏਡੀ ਵੱਡੀ ਫਿਲਾਸਫੀ ਮੈਂ ਕਹਿ ਰਿਹਾ ਸਾਂ ਵੀ ਇੱਥੇ ਬਾਣੀ ਵਿੱਚ ਲਿਖੀ ਹੈ, ਉਹ ਭੱਟਾਂ ਦੇ ਸਵਈਆਂ ਤੁਖ ਲਿਖੀ ਹੈ, ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ, ਮੈਂ ਇਸ ਵਾਸਤੇ ਦੱਸਦਿਆਂ ਕਿ ਆਵਦ ਕੱਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ, ਇਹ ਤੁਖ ਲਿਖੀ ਹੈ। ਕੋਈ ਬੰਦੇ ਬਹਿ ਜਾਣ ਇਹਦੇ 'ਤੇ, ਥੋੜ੍ਹਾ ਜਿਹਾ ਉਹ ਸਟੱਡੀ ਕਰਨ, ਰਿਸਰਚ ਕਰਨ, ਇਹਨੂੰ ਪਹੁੰਚ ਕੇ ਵੇਖਣ ਵੀ ਸਾਡੇ ਕੋਲ ਵੀ ਹੋ ਸਕਦੀ ਹੈ, ਲੈ ਵੀ ਹਥਿਆਰ ਮਾਰ ਮੇਰੇ ਉਂਗਲ ਨਾ ਕੱਟੀ ਜਾਵੇ। ਅਸੀਂ ਉਹ ਸਾਇੰਸ ਦੀਆਂ ਤੇਲ ਅਤੇ ਇਹੋ ਜਿਹੀਆਂ ਪਾਣੀ ਅਤੇ ਗੈਸਾਂ ਨੂੰ ਮਿਲਾ ਮਿਲਾ ਕੇ ਅਤੇ ਸ਼ੀਸ਼ਿਆਂ ਨਾਲ ਵੇਖਦੇ ਹਾਂ, ਕਦੇ ਇੱਧਰ ਵੀ ਆਪਾਂ ਕੋਸ਼ਿਸ਼ ਕਰੀਏ। ਮੈਂ ਸਮਝਦਾ ਕੋਈ ਇਹ ਵੱਡੀ ਗੱਲ ਨਹੀਂ, ਇਹ ਜ਼ਰੂਰੀ ਵੀ ਨਹੀਂ ਵੀ ਅਸੀਂ ਸਾਰੇ ਕਾਮਯਾਬ ਹੋ ਜਾਈਏ। ਬੜੇ ਹੀ ਲੜਕੇ ਬੈਠਦੇ ਨੇ ਬੀ ਏ ਅਤੇ ਐੱਮ ਏ ਦੇ ਇਮਤਿਹਾਨਾਂ ਵਿੱਚ, ਸਾਰੇ ਤਾਂ ਪਾਸ ਨਹੀਂ ਹੁੰਦੇ, ਉਹਨਾਂ 'ਚੋਂ ਕੁਛ ਲੜਕੇ ਐਸੇ ਹੁੰਦੇ ਨੇ ਜਿਹੜੇ ਚੋਟੀ ਦੇ ਪਾਸ ਹੋ ਗਏ, ਇਹ ਲਿਖਿਆ ਜਾਂਦਾ ਫਲਾਣਾ ਲੜਕਾ ਪੰਜਾਬ ਦੀ ਸਾਰੀਆਂ ਯੂਨੀਵਰਸਿਟੀਆਂ 'ਚੋਂ ਨੰਬਰ 1 ਦੇ ਉੱਤੇ ਇਸ ਤਰ੍ਹਾਂ ਆਇਆ, ਅਤੇ ਉਹ ਸਾਰਿਆਂ ਨਾਲ 1 ਨੰਬਰ 'ਤੇ ਆ ਜਾਂਦਾ। ਅਤੇ ਇਹਦਾ ਇਹ ਮਤਲਬ ਨਹੀਂ ਵੀ ਬਾਕੀ ਲੜਕੇ ਪੜ੍ਹਦੇ ਆ ਛੱਡਦੇ ਹਨ, ਵੀ ਇੱਕ ਨੰਬਰ 'ਤੇ ਤਾਂ ਇੱਕੋ ਲੜਕੇ ਨੇ, ਉਹਨਾਂ ਦੇ ਖਰੇ ਮੈਂ ਨਾ ਹੋਵਾਂ। ਲੇਕਿਨ ਜਿਹੜੇ ਭੈੜੇ ਪਾਸੇ ਦੇ ਬੰਦੇ ਨੇ ਨਾ, ਉਹ ਬੜਾ ਕੁਛ ਸੋਚਦੇ ਨੇ। ਇਸ ਤਰ੍ਹਾਂ ਆਉਂਦੇ ਨੇ ਕਿਸੇ ਸਿਗਰਟ ਪੀਣ ਵਾਲੇ ਨੂੰ, ਕਿਸੇ ਆਰਮੀ ਨੇ ਆਖਿਆ ਵੀ ਸਿਗਰਟ ਨਾ ਪੀਆ ਕਰ, ਉਹਦਾ ਕਿਉਂ? ਆਉਂਦਾ ਇਹਦੇ ਨਾਲ 70% ਕੈਂਸਰ ਹੋ ਜਾਂਦੀ ਹੈ, ਉਹ ਆਉਂਦਾ ਜਿਹੜੇ 30% ਬਚ ਜਾਂਦੇ ਨੇ ਮੈਂ ਉਹਨਾਂ 'ਚੋਂ ਹਾਂ। ਹੱਸਣ ਦੀ ਗੱਲ ਨਹੀਂ, ਮਤਲਬ ਇਹ ਹੈ ਤੁਸੀਂ ਇਹ ਵੇਖੋ ਉਹਦੀ ਪਕਿਆਈ ਕਿੰਨੀ ਹੈ। ਜਦੋਂ ਸਾਡੀ ਪਕਿਆਈ ਇਸ ਤਰ੍ਹਾਂ ਹੋ ਜਾਏਗੀ ਨਾ, ਉਦੋਂ ਅਸੀਂ ਵੀ ਇਸ ਗੱਲ 'ਚ ਸਫਲ ਹੋ ਜਾਵਾਂਗੇ। ਇੱਕ ਮੁਸਲਮਾਨ ਫਕੀਰ ਬਹਿਲੋਲ, ਉਹ ਬੈਠਾ ਜਾਪ ਕਰਦਾ, ਕਰਦਿਆਂ ਕਰਦਿਆਂ ਉਹਨੇ ਇਹ ਆਖਣਾ ਸ਼ੁਰੂ ਕਰਤਾ, ਮਨ ਖੁਦਾਇਮ ਮਨ ਖੁਦਾਇਮ ਮਨ ਖੁਦਾ, ਮੈਂ ਖੁਦਾ ਹਾਂ ਮੈਂ ਖੁਦਾ। ਇਸ ਵੇਲੇ ਉਹਨੇ ਆਖਣਾ ਸ਼ੁਰੂ ਕਰ ਦਿੱਤਾ ਜਿਹੜੇ ਸਨ ਨਾ ਸਾਡੇ ਵਰਗੇ ਚੇਲੇ ਜਿਹੜੇ ਜਰਾ ਨੀਵੇਂ ਪਾਸੇ ਦੇ, ਉਹਨਾਂ ਨੇ ਉਹਨਾਂ ਨੂੰ ਆਖਿਆ ਜਿਸ ਵੇਲੇ ਸਮਾਧੀ ਦੇ ਉਪਰਾਮ ਹੋਏ ਕਿ ਮਹਾਰਾਜ ਤੁਸਾਂ ਤਾਂ ਬੜੀ ਭਗਵਾਨ ਦੀ ਅਵੱਗਿਆ ਕੀਤੀ ਹੈ, ਖੁਦਾ ਦੀ ਕੀ ਕੀਤੀ ਹੈ, ਤੁਸਾਂ ਆਪਣੇ ਆਪ ਨੂੰ ਦਾਅਵਾ ਕੀਤਾ ਮੈਂ ਖੁਦਾ ਹਾਂ। ਉਹਨੇ ਆਖਿਆ ਫਿਰ ਇਹਦੀ ਕੀ ਸਜ਼ਾ ਕੀ ਹੈ? ਉਹਨੇ ਆਖਿਆ ਇਹਦੀ ਸਜ਼ਾ ਇਹ ਹੈ ਵੀ ਸਿਰ ਲਾਇਆ ਜਾਏ। ਉਹਨੇ ਆਖਿਆ ਚੰਗਾ ਫਿਰ ਹੁਣ ਮੈਂ ਜਿਸ ਵੇਲੇ ਆਖਾਂਗਾ ਨਾ ਤਾਂ ਤੁਸੀਂ ਮੇਰਾ ਸਿਰ ਲਾ ਦਿਓ। ਉਹ ਸਾਧ ਸੰਗਤ ਜੀ ਫਿਰ ਅਗਲੇ ਦਿਨ ਸਮਾਧੀ ਵਿੱਚ ਗਿਆ, ਲੀਨ ਹੋਇਆ ਅਤੇ ਉਹਨਾਂ ਨੇ ਫਿਰ ਆਖਣਾ ਸ਼ੁਰੂ ਕਰਤਾ ਮਨ ਖੁਦਾ ਮਨ ਖੁਦਾ ਮਨ ਖੁਦਾ। ਅਤੇ ਉਹ ਜਿਹਨੇ ਤਿਆਰ ਰੱਖੀ ਸੀ ਤਲਵਾਰ, ਉਹ ਤਲਵਾਰ ਮਾਰੀ ਕੁਝ ਬਣਿਆ ਨਾ। ਫਿਰ ਉਹ ਉਪਰਾਮ ਹੋਏ ਸਮਾਧੀ ਤੋਂ ਅਤੇ ਉਹਨਾਂ ਨੇ ਪੁੱਛਿਆ ਕਿ ਮੈਂ ਇਹ ਗੱਲ ਆਖੀ ਸੀ ਕਿ ਨਹੀਂ ਆਖੀ? ਉਹਨੂੰ ਇਹ ਵੀ ਨਹੀਂ ਪਤਾ ਮੈਂ ਆਖੀ ਕਿ ਨਹੀਂ। ਜਿਸ ਵੇਲੇ ਉਹਨਾਂ ਨੇ ਆਖਿਆ ਤੁਸੀਂ ਆਖੀ ਸੀ, ਉਹਨਾਂ ਆਖਿਆ ਫਿਰ ਤੁਸੀਂ ਤਲਵਾਰ ਨਹੀਂ ਮਾਰੀ। ਸੋ ਮੇਰਾ ਸਿਰ ਮਤਲਬ ਕਹਿਣ ਤੋਂ ਇਹ ਹੈ ਵੀ ਆਪਾਂ ਇਹੋ ਜਿਹੀਆਂ ਗੱਲਾਂ ਜਿਸ ਵੇਲੇ ਕਰਾਂਗੇ ਨਾ ਤਾਂ ਕੁਛ ਸਾਡਾ ਮਨ ਇਹਨਾਂ ਗੱਲਾਂ ਨਾਲ ਲੱਗੇਗਾ। ਜਿਸ ਤਰ੍ਹਾਂ ਉਹਨਾਂ ਨੇ ਭਗਵ ਦਿਆਲ ਸਿੰਘ ਜੀ ਨੇ ਆਖਿਆ ਵੀ ਅਸੀਂ ਇੱਥੇ ਮਨ ਮਾਇਆ ਵਿੱਚ ਆ ਕੇ ਅਤੇ ਮਨ ਸਾਡਾ ਮਾਇਆ ਵਾਲਾ ਹੋ ਜਾਂਦਾ। ਸੋ ਮੈਂ ਇਹ ਅਰਜ਼ ਕਰਾਂਗਾ ਵੀ ਇਸੇ ਤਰ੍ਹਾਂ ਹੀ ਜਿਸ ਵੇਲੇ ਅਸੀਂ ਸਾਧ ਸੰਗਤ 'ਚ ਆਵਾਂਗੇ ਅਤੇ ਇਹੋ ਜਿਹੀਆਂ ਗੱਲਾਂ ਪੜਾਂਗੇ, ਉਹ ਪੁਸਤਕ ਪੜਾਂਗੇ, ਉਹਨਾਂ ਬੰਦਿਆਂ ਦੀ ਸੰਗਤ ਕਰਾਂਗੇ ਜਿਹੜੇ ਸਾਨੂੰ ਇਹ ਗੱਲਾਂ ਦੱਸਣ, ਤਾਂ ਸਾਡਾ ਮਨ ਇੱਧਰ ਤੁਰ ਪਏਗਾ ਅਤੇ ਉਹ ਮਾਇਆ ਦਾ ਤਿਆਗ ਕਰੇਗਾ ਜ਼ਰੂਰ। ਉਹ ਇਹ ਮਾਇਆ ਬੜੀ ਇਸ ਤਰ੍ਹਾਂ ਦੀ ਚੀਜ਼ ਹੈ, ਕਬੀਰ ਜੀ ਨੇ ਵੀ ਲਿਖਿਆ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕਹੋ ਜਨ ਕਹਾ ਕਰੇ ਬੇਚਾਰੇ। ਸੋ ਇਹ ਅੱਜ ਅਸੀਂ ਜਿਹਨਾਂ ਦਾ ਦਿਨ ਮਨਾ ਰਹੇ ਹਾਂ ਉਹਨਾਂ ਨੇ ਮਾਇਆ ਦਾ ਤਿਆਗ ਕਰਕੇ ਸਗਰੂ ਦੇ ਹੁਕਮ ਨੂੰ ਪ੍ਰਵਾਨ ਕੀਤਾ। ਅਸੀਂ ਉਹਨਾਂ ਦੀ ਜੀਵਨ ਤੋਂ ਕੁਝ ਨਾ ਕੁਝ ਸਿੱਖਿਆ ਲੈ ਕੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਸੀਂ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇਸ ਜੀਵਨ ਯਾਤਰਾ ਨੂੰ ਅਸੀਂ ਸਫਲ ਕਰ ਸਕੀਏ। ਔਰ ਮੈਂ ਜਿਸ ਤਰ੍ਹਾਂ ਤੁਹਾਨੂੰ ਇਹ ਗੱਲ ਆਖੀ ਹੈ ਨਾ, ਇਸ ਗੱਲ 'ਤੇ ਧਿਆਨ ਕੀਤਾ ਜਾਵੇ, ਕੁਛ ਇਸ ਗੱਲ ਦੇ ਉੱਤੇ ਵੀ ਧਿਆਨ ਕੀਤਾ ਜਾਵੇ ਕਿ ਮੌਤ ਜਿਹੜੀ ਹੈ ਉਹ ਕੀ ਚੀਜ਼ ਹੈ, ਮਰਨ ਤੋਂ ਬਾਅਦ ਅਸਾਂ ਕਿੱਧਰ ਜਾਣਾ ਅਤੇ ਉਹਦਾ ਡਰ ਸਾਡੇ ਤੋਂ ਕਿਵੇਂ ਚੁੱਕਿਆ ਜਾਵੇ। ਪੈਜ ਰੱਖੋ ਹਰ ਜਨਾ ਹਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚੱਲਦਿਆ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਜਿਹਨਾਂ ਦੇ ਮਨ ਕੁਛ ਮਾਇਆ ਵਿੱਚ ਜ਼ਿਆਦਾ ਗ੍ਰਸਤ ਹੋ ਜਾਂਦੇ ਨੇ ਉਹ ਆਉਂਦੇ ਨੇ ਜੀ, ਜਿਹੜੇ ਇਹਦੇ ਨਾਲ ਭਜਨ ਕਰਨ ਵਾਲੇ ਉਹਨਾਂ ਨੂੰ ਤਾਂ ਨਹੀਂ ਮਾਸ ਖਾਣਾ ਚਾਹੀਦਾ, ਪਰ ਜਿਹੜੇ ਦੂਸਰੇ ਨੇ ਉਹਨਾਂ ਨੂੰ ਵੀ ਖਾ ਲੈਣਾ ਚਾਹੀਦਾ। ਪਰ ਇਹ ਦੱਸੋ ਭਜਨ ਕਰਨ ਵਾਲੇ ਨੇ ਵੀ ਅਤੇ ਨਾ ਕਰਨ ਵਾਲੇ ਨੇ ਵੀ ਮਰਨਾ ਦੋਵਾਂ ਨੇ ਆ। ਇਹ ਸਰੀਰ ਤਿਆਗਣਾ ਪੈਣਾ, ਇਹ ਸਰੀਰ ਜਿਸ ਤਿਆਗ ਕੇ ਜਾਣਾ ਹੈ ਉਸ ਵਾਸਤੇ ਸਾਨੂੰ ਬੜਾ ਜ਼ਰੂਰੀ ਹੈ ਕਿ ਇਹ ਨਾਮ ਸਿਮਰਨ ਜ਼ਰੂਰ ਕੀਤਾ ਜਾਵੇ। ਮੈਂ ਅੱਗੇ ਵੀ ਕਈ ਵਾਰ ਆਖਿਆ, ਮੈਂ ਹੁਣ ਵੀ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਭਈ ਅਮਰੀਕਾ ਦਾ ਸਿੱਕਾ ਇੱਥੇ ਨਹੀਂ ਚੱਲਦਾ, ਜਰਮਨੀ ਦਾ ਸਿੱਕਾ ਰੂਸ ਵਿੱਚ ਨਹੀਂ ਚੱਲਦਾ, ਰੂਸ ਦਾ ਅਮਰੀਕਾ ਵਿੱਚ ਨਹੀਂ ਚੱਲਦਾ। ਇਸ ਤਰ੍ਹਾਂ ਸਾਰੇ ਸਿੱਕੇ ਮਿਲਾ ਲਈਏ ਇਕੱਠੇ ਕਰਕੇ ਅਤੇ ਮਰਨ ਤੋਂ ਬਾਅਦ ਜਿੱਥੇ ਜਾਣਾ ਸਾਧ ਸੰਗਤ ਜੀ ਉੱਥੇ ਨਹੀਂ ਚੱਲਣਾ। ਉੱਥੇ ਇੱਕੋ ਹੀ ਗੱਲ ਹੈ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਇਹ ਉੱਥੇ ਜਿਹੜਾ ਸਿੱਕਾ ਜਾਣਾ ਹੈ, ਜੇ ਉਹ ਇਹ ਸਮਝੇ ਬੰਦਾ ਕਿ ਇਹ ਜੇ ਭਗਤੀ ਜਿਹਨੇ ਕਰਨੀ ਹੈ ਉਹ ਤਾਂ ਨਾ ਖਾਵੇ ਮਾਸ ਸ਼ਰਾਬ ਦੂਸਰਾ ਖਾਵੇ, ਨਹੀਂ ਇਹ ਗੱਲ ਗਲਤ, ਕਿਸੇ ਨੂੰ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਇੱਕ ਐਸਾ ਰਾਹ ਹੈ ਜਿੱਥੋਂ ਕੋਈ ਵੀ ਨਹੀਂ ਬਚ ਸਕਦਾ। ਜਿਸ ਤਰ੍ਹਾਂ ਹੁਣ ਕਿਸੇ ਨੂੰ ਇਹ ਆਖਿਆ ਜਾਵੇ ਤੂੰ ਬਈ ਵਿਲਾਇਤ ਜਾਣਾ ਅੰਗਰੇਜ਼ੀ ਪੜ੍ਹ ਲੈ, ਆਉਂਦਾ ਵੀ ਇਹ ਬੜਾ ਔਖਾ ਕੰਮ, ਮੇਰੇ ਕੋਲ ਨਹੀਂ ਅੰਗਰੇਜ਼ੀ ਪੜ੍ਹੀ ਜਾਂਦੀ ਅਤੇ ਮੈਂ ਵਿਲਾਇਤ ਜਾਣਾ ਰਿਹਾ, ਮੈਂ ਨਹੀਂ ਵਿਲਾਇਤ ਜਾਣਾ, ਇਹ ਤਾਂ ਗੱਲ ਮੰਨੀ ਜਾ ਸਕਦੀ, ਹੋ ਸਕਦੀ ਹੈ। ਪਰ ਜੇ ਕਿਸੇ ਨੂੰ ਆਖੀਏ ਵੀ ਤੂੰ ਭਜਨ ਕਰ ਤੂੰ ਮਰ ਜਾਣਾ, ਉਹ ਆਉਂਦਾ ਮੈਂ ਮਰਨ ਹੋ ਰਿਹਾ ਮੈਂ ਮਰਦਾ ਨਹੀਂ ਪਰ ਮੈਂ ਭਜਨ ਨਹੀਂ ਕਰਦਾ, ਇਹ ਗੱਲ ਨਹੀਂ ਸਾਧ ਸੰਗਤ ਦੀ ਹੋਣੀ, ਇਹ ਕਰਨਾ ਹੀ ਪੈਣਾ। ਇਹ ਉਹ ਰਾਹ ਹੈ ਜਿੱਥੋਂ ਲੰਘਣਾ ਪੈਣਾ ਅਤੇ ਉਸ ਦੇ ਲੰਘਣ ਦੇ ਜਿਹੜੇ ਤਰੀਕੇ ਨੇ ਸਾਨੂੰ ਉਹ ਆ ਜਾਣ, ਸਗੁਰੂ ਕਿਰਪਾ ਕਰਨ ਅਤੇ ਸਾਨੂੰ ਇਹ ਪਤਾ ਲੱਗ ਜਾਵੇ ਵੀ ਸਾਡੀ ਮੌਤ ਕਿਸ ਤਰ੍ਹਾਂ ਹੈ। ਜਿਵੇਂ ਮੌਤ ਦੇ ਹੱਥ ਵਿੱਚ ਅਸੀਂ ਨਾ ਹੋਈਏ, ਮੌਤ ਸਾਡੇ ਹੱਥ ਵਿੱਚ, ਘੋੜੇ ਦੇ ਉੱਤੇ ਸਵਾਰ ਅਸੀਂ ਹਾਂ ਅਤੇ ਸੁੱਖ ਲੈ ਸਕਦੇ ਹਾਂ, ਪਰ ਜੇ ਘੋੜਾ ਸਾਡੇ 'ਤੇ ਸਵਾਰ ਹੋ ਜਾਏ ਲੱਤਾਂ ਮਾਰੇ ਸਾਡਾ ਮੂੰਹ ਬੰਦ ਦੇਗਾ, ਇਸ ਤਰ੍ਹਾਂ ਕਰੇਗਾ। ਇਹੋ ਹੀ ਹਾਲਤ ਇੱਥੇ ਹੈ। ਜਿਸ ਤਰ੍ਹਾਂ ਮੈਂ ਅੱਗੇ ਵੀ ਕਈ ਵਾਰ ਅਰਜ਼ ਕੀਤੀ ਹੈ ਬਈ ਬੜੇ ਨਾਮਧਾਰੀਆਂ ਵਿੱਚ ਬਹੁਤ ਸਰੀਰ ਇਸ ਤਰ੍ਹਾਂ ਹੋਏ ਨੇ, ਦੂਸਰਿਆਂ 'ਚ ਵੀ ਹੋਣਗੇ, ਮੇਰਾ ਨਾਮਧਾਰੀਆਂ ਨਾਲ ਬਹੁਤਾ ਵਾਹ ਹੈ, ਮੈਨੂੰ ਤਾਂ ਪਤਾ ਹੈ। ਤੁਹਾਡੇ ਮਿਸਤਰੀਆਂ ਸਿੰਘਾਂ ਵਿੱਚੋਂ ਇੱਕ ਕਰਮ ਸਿੰਘ ਸਿੰਘ ਹੋਇਆ ਹੈ ਦੁਹਾਰ ਪ੍ਰਤਾਪਪੁਰੇ ਦਾ, ਲਾਂਬੜੇ ਅੱਡੇ ਉਹਨਾਂ ਦੀ ਇੱਕ ਮਾੜੀ ਜਿਹੀ ਦੁਕਾਨ ਹੁੰਦੀ ਸੀ, ਟਾਂਗਿਆਂ ਦੀ ਮੁਰੰਮਤ ਕਰਦੇ ਸਨ ਜਿਹੜੇ ਦੁਆਬੇ ਸਿੰਘ ਨੇ, ਉਹਨਾਂ ਨੂੰ ਬਹੁਤਿਆਂ ਨੂੰ ਪਤਾ ਹੋਵੇਗਾ ਜ਼ਰੂਰ। ਅਤੇ ਉਹਨਾਂ ਦਾ ਲੜਕਾ ਮਹਿੰਦਰ ਸਿੰਘ, ਉਸ ਨੂੰ ਸੁਨੇਹਾ ਭੇਜਿਆ ਵੀ ਤੂੰ ਛੇਤੀ ਆ ਜਾ। ਉਹਨੇ ਸੁਨੇਹਾ ਸੁਣ ਕੇ ਆ ਤਾਂ ਗਿਆ ਸ਼ਹਿਰੋਂ, ਆ ਕੇ ਅਤੇ ਪਿੰਡ ਨੂੰ ਚਲਾ ਗਿਆ, ਪਿੰਡ ਘਰ ਜਾ ਕੇ ਅਤੇ ਬਲਦ ਬਿਮਾਰ ਸੀ, ਉਹਨੂੰ ਦਵਾਈ ਦੇਣ ਲੱਗ ਪਿਆ, ਕਿੰਨਾ ਹੀ ਚਿਰ ਲਾ ਕੇ ਅਤੇ ਫਿਰ ਜਿਸ ਵੇਲੇ ਆਇਆ ਨਾ, ਕਹਿੰਦਾ ਬਾਪੂ ਜੀ ਕੀ ਗੱਲ ਹੈ? ਕਹਿੰਦਾ ਤੂੰ ਇੰਨਾ ਕੁ ਵੇਲਾ ਕਰਕੇ ਆਇਆ, ਤੈਨੂੰ ਇੰਨੀ ਚਿਰ ਦਾ ਸੱਦਿਆ ਸੀ, उन्हें आखिया गल की है, उन्हें आखिया गल है मैं शरीर छड़ देना। उन्हें कोई बीमार हो, उन्हें बीमार नहीं, जे तेन यह आखिर डॉक्टर सद लिया जाके यकीन तुम वेखो कि अपने इस सगुरु के उत्ते। तो उन्हें आख्या भी मैं इस वास्ते जनू आना छेती आ शरीर छड़ना, उन्होंने सिक्ख्या दे के उतों वाले सारे सिंह जिसमें दसते हैं, तो फिर वो अपना शरीर उन्होंने त्याग दिता। मेरा मतलब सिर्फ कहने तो यह भी हूँ साढ़े बच्चों एक बिल्कुल वो को बहुत पैसे नहीं सन, बिल्कुल छोटी जी दुकान, तुम अजे भी जाके किसी ने वेखना हो, मेरा ख्याल वे अंदर प्लस्तर भी नहीं होया, इटा इटा उस लगे शायद टीप भी नहीं हुई, पर एक गल की प्राप्ति उन्हें कर ली भी जोड़ा इतने जाके दुख होना सी ना, वह नहीं उन्हें हूँ दिता, उन्हें पहलों दसता कि मैं हूँ कहीं चले जाना, मेरे सगुरू का हुक्म आ गया। सिर्फ मेरा कहने तो मतलब है ये गल् आपस में कराया करो, घर घर ही बह के बच्चों आख्या करो भी ऐसी स्टडी काका कर, तू किस तरह तेन पता लग जाए कि तेरा किन्ना संबंध है साढ़े नाल, उस तो बाद असं वक्ो वक्रे होना है, सानू दुख ना हो, कष्ट ना हो इस चीज़ का। तो जिन्होंने ये पढ़ाई पढ़ी सगुरु ने अपना तन मन धन दे के अज उन्होंने दिन असं मनाने, तो सानू भी सगुरु कृपा करे इस गल की जाच आए। मैं अंत में अर्ज करांगा, मेरी बड़ी तारीफ इन्होंने की है, तो मैं आना भी ये चीज़ होवे ना, देव सज्जन असीसड़िया जो होवे साहिब सो मिल। तो मैं समझना ये सब तो वड्डी चीज़ है, इस साध संगत कृपा करे, ये जिन्होंने मेरी बहुत सारी तारीफ की है ना, वो मेरे लिए ये भी काम कर दिया करन, तो मैं समझना मेरा कुछ ना कुछ वो काम